ਗੁਰਬਾਣੀ ਦਾ ਨਿਤਨੇਮ ਅਤੇ ਮੂਲ ਮੰਤਰ ਗੁਰੂ ਮੰਤਰ ਦਾ ਜਪ ਕੀਤਾ ਜਾਵੇ। ਅਗਰ ਵਾਹਿਗੁਰੂ ਸ਼ਬਦ ਦਾ 15 ਮਿੰਟ ਵੀ ਕਿਸੇ ਨੇ ਜਪ ਕੀਤਾ ਹੈ ਇਕਾਗਰਤਾ ਦੇ ਨਾਲ, ਤੇ ਸਾਰਾ ਦਿਨ ਰਸ ਬਣਿਆ ਰਹਿੰਦਾ, ਆਨੰਦ ਬਣਿਆ ਰਹਿੰਦਾ। ਜਿਵੇਂ ਅਸੀਂ 10-15 ਮਿੰਟ ਲਗਾਉਂਦੇ ਹਾਂ ਭੋਜਨ ਖਾਣ ਨੂੰ, ਰੋਟੀ ਖਾਣ ਨੂੰ, ਉਹ ਰੋਟੀ ਸਾਨੂੰ ਸਾਰਾ ਦਿਨ ਤਾਕਤ ਬਖਸ਼ਦੀ, ਸਾਰਾ ਦਿਨ ਐਨਰਜੀ ਸਰੀਰ 'ਚ ਰਹਿੰਦੀ ਹੈ, ਅਸੀਂ ਚੱਲਦੇ ਹਾਂ ਫਿਰਨੇ ਹਾਂ। ਅਗਰ ਅੰਮ੍ਰਿਤ ਵੇਲੇ 15 ਮਿੰਟ ਜੁੜ ਕੇ ਵਾਹਿਗੁਰੂ ਸ਼ਬਦ ਦਾ ਮੰਤਰ ਦਾ ਜਪ ਹੋ ਜਾਵੇ, ਤੇ ਫਿਰ ਸੁਰਤ ਜਿਹੜੀ ਹੈ ਸਾਰਾ ਦਿਨ ਵਾਸ਼ਨਾਵਾਂ ਤੋਂ ਉੱਪਰ ਰਹਿੰਦੀ ਹੈ। ਗੁਰਦੇਵ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਕਿ ਅੰਮ੍ਰਿਤ ਵੇਲੇ ਫਿਰ ਵਡਿਆਈ ਹੈ, ਤੇ ਫਿਰ ਅੰਮ੍ਰਿਤ ਵੇਲੇ ਗੁਰਦੇਵ ਪਾਤਸ਼ਾਹ ਜੀ ਨੇ ਸਤਸੰਗਤ ਦੀ ਮਹਾਨਤਾ ਵੀ ਬਖਸ਼ੀ ਹੈ, ਜਪ ਦੀ ਮਹਾਨਤਾ ਵੀ ਬਖਸ਼ੀ ਹੈ, ਤੇ ਅੰਮ੍ਰਿਤ ਵੇਲੇ ਇਸ਼ਨਾਨ ਦੀ ਮਹਾਨਤਾ ਵੀ ਬਖਸ਼ੀ ਹੈ। ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੈ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਇਸ਼ਨਾਨ ਕਰੇ ਤੇ ਅੰਮ੍ਰਿਤ ਦਾ ਇਸ਼ਨਾਨ ਹੋਏਗਾ, ਕਿਉਂਕਿ ਅੰਮ੍ਰਿਤ ਵੇਲੇ ਚਿਮ ਚਿਮ ਵਰਸ ਹੈ, ਅੰਮ੍ਰਿਤ ਧਾਰਾ, ਅੰਮ੍ਰਿਤ ਦੀ ਧਾਰਾ ਵਰਸਦੀ ਹੈ। ਤੇ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਅੰਮ੍ਰਿਤ ਵੇਲੇ। ਪਾਵਨ ਪਵਿੱਤਰ ਜੋ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦੇ ਵਿੱਚ ਜੋ ਅੱਜ ਦਾ ਮਜਮੂਨ ਗੁਰਦੇਵ ਦੱਸ ਰਹੇ ਨੇ, ਚਾਰ ਯੁੱਗਾਂ ਦੀ ਗੱਲ ਕਰਦੇ ਨੇ, ਤੇ ਫਿਰ ਚਾਰ ਯੁੱਗਾਂ ਦੇ ਕਰਤੇ ਦੀ ਗੱਲ ਕਰਦੇ ਨੇ। ਯੁੱਗ ਸਮੇਂ ਦੀ ਜੋ ਵੰਡ ਹੈ ਉਹਨਾਂ ਨੂੰ ਯੁੱਗ ਕਿਹਾ ਜਾਂਦਾ ਹੈ। ਜੋ ਸੰਸਾਰ ਦੀ ਸਮੇਂ ਦੀ ਵੰਡ ਕੀਤੀ ਹੈ ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ, ਉਹਨਾਂ ਨੂੰ ਚਾਰ ਯੁੱਗਾਂ ਦੇ ਵਿੱਚ, ਭਾਗਾਂ ਦੇ ਵਿੱਚ ਵੰਡਿਆ ਹੈ। ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਗੱਲ ਤੇ ਮੋਹਰ ਲਾਉਂਦੇ ਨੇ, ਫਿਰ ਉਹ ਗੱਲ ਸੰਗਤ ਚ ਕਰਨ ਚ ਸੰਕੋਚ ਨਹੀਂ ਕਰਨਾ ਚਾਹੀਦਾ। ਗੁਰਦੇਵ ਪਾਤਸ਼ਾਹ ਜੀ ਬਾਣੀ ਚ ਇਹ ਹੁਕਮ ਕਰਦੇ ਨੇ ਕਿ ਸਤਯੁਗ ਤ੍ਰੇਤਾ ਦੁਆਪੜ ਭਣੀਐ, ਕਲਯੁਗ ਊਤਮੋ ਯੁਗਾ ਮਾਹੇ। ਬਾਰ ਬਾਰ ਸਤਯੁਗ ਦਾ ਜ਼ਿਕਰ ਕਰਦੇ ਨੇ, ਬਾਰ ਬਾਰ ਤ੍ਰੇਤੇ ਦਾ ਜ਼ਿਕਰ ਕਰਦੇ ਨੇ, ਬਾਰ ਬਾਰ ਦੁਆਪਰ ਦਾ ਜ਼ਿਕਰ ਕਰਦੇ ਨੇ, ਤੇ ਬਾਰ ਬਾਰ ਕਲਯੁਗ ਦਾ ਵੀ ਜ਼ਿਕਰ ਕਰਦੇ ਨੇ। ਆਮ ਧਾਰਨਾ ਹੈ ਕਿ ਸਤਯੁਗ ਉੱਤਮ ਹੈ, ਤ੍ਰੇਤਾ ਉਸ ਤੋਂ ਘੱਟ ਹੈ, ਦੁਆਪਰ ਉਸ ਤੋਂ ਘੱਟ, ਅਤੇ ਕਲਯੁਗ ਜਿਹੜਾ ਉਹ ਅਤਿਅੰਤ ਨੀਚ ਹੈ। ਪਰ ਇੱਕੋ ਸਮੇਂ ਦੇ ਵਿੱਚ ਸਾਰੇ ਦੇ ਸਾਰੇ ਮਨੁੱਖ ਨਾ ਕਲਯੁਗੀ ਹੋ ਸਕਦੇ ਨੇ, ਨਾ ਇੱਕੋ ਸਮੇਂ ਚ ਸਾਰੇ ਮਨੁੱਖ ਦੁਆਪਰ ਦੇ ਵਿੱਚ ਹੋ ਸਕਦੇ ਨੇ, ਨਾ ਇੱਕੋ ਸਮੇਂ ਸਾਰੇ ਦੇ ਸਾਰੇ ਮਨੁੱਖ ਤ੍ਰੇਤੇ ਯੁਗ ਚ ਜੀ ਸਕਦੇ ਨੇ, ਨਾ ਹੀ ਇੱਕੋ ਸਮੇਂ ਸਾਰੇ ਮਨੁੱਖ ਸਤਯੁਗੀ ਹੋ ਸਕਦੇ ਨੇ। ਸਤਯੁਗ ਮਹਾਨ ਹੈ, ਇਹ ਧਾਰਨਾ ਹੈ, ਕਲਯੁਗ ਨੀਚ ਹੈ, ਇਹ ਧਾਰਨਾ ਹੈ। ਪਰ ਇਤਿਹਾਸ ਪੜ੍ਹ ਕੇ ਦੇਖੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਤਾਂ ਫਿਰ ਗੁਰਦੇਵ ਪਾਤਸ਼ਾਹ ਦੱਸਦੇ ਨੇ ਕਿ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਜਿਹਨ ਭਗ ਹੋਏ ਤਾਂ ਮਨ ਪਛੋਤਾਇਆ। ਸਤਯੁਗ ਦੇ ਵਿੱਚ ਗੌਤਮ ਰਿਖੀ ਹੈ, ਤੇ ਸਤਯੁਗ ਦੇ ਵਿੱਚ ਉਸਦੀ ਇਸਤਰੀ ਅਹਿਲਿਆ। ਸੀ ਤਾਂ ਸਤਯੁਗ, ਪਰ ਇੰਦਰ ਲੁਭਾਏ ਮਨ ਹੁੰਦਾ, ਇੱਕ ਰਾਜਾ, ਦੇਵ ਰਿਸ਼ੀ, ਦੇਵਤਿਆਂ ਦਾ ਰਾਜਾ, ਦੇਵਰਾਜ, ਸੁਰੇਸ਼ ਵੀ ਕਹਿੰਦੇ ਨੇ ਉਸਨੂੰ, ਸੁਰਾਂ ਦਾ, ਦੇਵਤਿਆਂ ਦਾ ਰਾਜਾ। ਤੇ ਕਲ ਸਤਯੁਗ ਦੇ ਵਿੱਚ ਉਹ ਕਾਮ ਬਸ ਹੋ ਕੇ ਤੇ ਕੁਕਰਮ ਕਮਾਉਂਦਾ, ਤੇ ਇਹਦਾ ਮਤਲਬ ਸਤਯੁਗ ਚ ਵੀ ਪਾਪ, ਫਿਰ ਸਤਯੁਗ ਕੀ, ਉਦੋਂ ਵੀ ਵਾਸ਼ਨਾ ਸੀ। ਸਤਯੁਗ ਹੈ, ਸਤਯੁਗ ਦੇ ਵਿੱਚ ਕੀ ਹੁੰਦਾ, ਇੰਦਰ ਲੁਭਾਏਮਾਨ ਹੁੰਦਾ ਹੈ, ਤੇ ਕਾਮ ਦੇ ਅਧੀਨ ਹੋ ਕੇ ਆਪਣੇ ਧਰਮ ਨੂੰ ਗਵਾਉਂਦਾ ਹੈ। ਸਤਯੁਗ ਦੇ ਵਿੱਚ ਧਰਮ ਦਾ ਨਾਸ ਹੁੰਦਾ ਹੈ। ਸਤਯੁਗ ਸੀ, ਸਮਾਂ ਆਇਆ, ਭਗਤ ਪ੍ਰਹਿਲਾਦ ਹੁੰਦੇ ਨੇ, ਉਸ ਦਾ ਪਿਤਾ ਮਹਾਨ ਰਾਕਸ਼ਸ ਹਰਣਾਕਸ਼, ਸਤਜੁਗ ਸੀ। ਸਤਜੁਗ ਦੇ ਵਿੱਚ ਇਤਨਾ ਅਹੰਕਾਰ ਵੱਧਦਾ ਉਸ ਇਨਸਾਨ ਦਾ ਕਿ ਉਹ ਮੰਦਰਾਂ ਦੇ ਵਿੱਚੋਂ ਮੂਰਤੀਆਂ ਕਢਵਾ ਦਿੰਦਾ, ਪਰਮਾਤਮਾ ਦੇ ਨਾਮ ਦਾ ਜਪ ਬੰਦ ਕਰਵਾ ਦਿੰਦਾ ਤੇ ਹਰ ਤਰਫ ਆਪਣੇ ਨਾਮ ਦਾ ਡੰਕਾ ਵਜਵਾਉਂਦਾ ਕਿ ਸੀ ਸਤਜੁਗ। ਫਿਰ ਗੁਰਬਾਣੀ ਦੇ ਵਿੱਚ ਇਹ ਫੁਰਮਾਨ ਹੈ, ਰਣਾਕਸ਼ ਨੂੰ ਵੀ ਦੁਸ਼ਟ ਕਿਹਾ ਗੁਰਦੇਵ ਨੇ, ਭਗਤ ਪ੍ਰਹਿਲਾਦ ਦੀ ਉਸਤਤ ਕੀਤੀ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਦਾ ਜੀ। ਰਣਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਰਣਾਕਸ਼ ਮਾਰਿਆ, ਪ੍ਰਹਿਲਾਦ ਤਰਾਇਆ, ਤੇ ਉਹ ਵੀ ਸਤਜੁਗ ਚ। ਤੇ ਸਤਜੁਗ ਦੇ ਵਿੱਚ ਹੀ ਇੰਦਰ ਲੁਭਾਇਮਾਨ ਹੁੰਦਾ ਹੈ ਤੇ ਵਾਸ਼ਨਾ ਦੇ ਅਧੀਨ ਹੁੰਦਾ ਹੈ। ਤੇ ਫਿਰ ਇੱਕ ਰਿਸ਼ੀ, ਇੱਕ ਸੰਤ, ਇੱਕ ਦੇਵਤਿਆਂ ਦਾ ਰਾਜਾ ਇੱਕ ਸੰਤ ਦੀ ਇਸ ਇਸਤਰੀ ਦੇ ਨਾਲ ਵੀ ਵਿਚਾਰ ਕਰਦਾ ਸੀ ਉਦੋਂ ਸਤਜੁਗ, ਤੇ ਹੁਣ ਕਹਿ ਦਿੱਤਾ ਜਾਂਦਾ ਕਲਯੁਗ। ਇੱਕੋ ਯੁਗ ਦੇ ਵਿੱਚ ਨਾ ਤੇ ਸਾਰੇ ਬੰਦੇ ਸਤਜੁਗੀ ਹੁੰਦੇ ਨੇ ਤੇ ਨਾ ਇੱਕੋ ਯੁਗ ਦੇ ਵਿੱਚ ਸਾਰੇ ਬੰਦੇ ਕਲਯੁਗੀ ਹੁੰਦੇ ਨੇ। ਅੱਜ ਕਲਯੁਗ ਹੈ, ਲੇਕਿਨ ਇਹ ਨਹੀਂ ਕਿਹਾ ਜਾ ਸਕਦਾ ਸਾਰੇ ਦੇ ਸਾਰੇ ਇਨਸਾਨ ਕਲਯੁਗੀ ਨੇ। ਇੱਥੇ ਇਤਨੇ ਜਣੇ ਅਸੀਂ ਬੈਠੇ ਹਾਂ, ਕੋਈ ਫੈਸਲਾ ਨਹੀਂ ਕਰ ਸਕਦਾ ਕੌਣ ਕਲਯੁਗੀ ਹੈ, ਕੌਣ ਤ੍ਰੇਤਾ ਯੁਗੀ ਹੈ, ਕੌਣ ਦੁਆਪਰ ਯੁਗੀ ਹੈ ਤੇ ਕੌਣ ਸਤਜੁਗੀ ਹੈ। ਕੀ ਪਤਾ ਕੋਈ ਸਤਜੁਗੀ ਵੀ ਬੈਠਾ ਹੋਵੇ, ਕੀ ਪਤਾ ਲੱਗ ਸਕਦਾ ਕੋਈ ਉਹਦੇ ਨਾਲ ਜੁੜਿਆ ਹੋਵੇ, ਵਾਸ਼ਨਾ ਦੇ ਉੱਤੇ ਕਾਬੂ ਹੋਵੇ ਤੇ ਉਹ ਸਤਜੁਗੀ ਸੱਚ ਚ ਜੀ ਰਿਹਾ ਹੈ ਤੇ ਕਲਯੁਗ। ਪਰ ਸਾਰੇ ਸਾਰੇ ਦੇ ਸਾਰੇ ਮਨੁੱਖ ਕਲਯੁਗੀ ਨਹੀਂ ਹੋ ਸਕਦੇ ਤੇ ਸਾਰੇ ਦੇ ਸਾਰੇ ਸਤਜੁਗੀ ਵੀ ਨਹੀਂ ਹੋ ਸਕਦੇ। ਸਤਜੁਗ ਸੀ ਤੇ ਸਤਜੁਗ ਦੇ ਵਿੱਚ ਵੀ ਵਿਚਾਰ ਹੁੰਦਾ, ਸਤਜੁਗ ਦੇ ਵਿੱਚ ਵਾਸ਼ਨਾ ਪ੍ਰਬਲ ਹੁੰਦੀ ਹੈ। ਫਿਰ ਹੁੰਦਾ ਤ੍ਰੇਤਾ ਯੁਗ, ਤ੍ਰੇਤੇ ਯੁਗ ਦੇ ਵਿੱਚ ਕੀ ਹੁੰਦਾ, ਫਿਰ ਸ਼੍ਰੀ ਰਾਮ ਚੰਦਰ ਲਕਸ਼ਮਣ ਨੱਕ ਕੱਟਦਾ ਸਰੂਪ ਨਖਾ ਦੀ ਤੇ ਫਿਰ ਰਾਵਣ ਚੁੱਕ ਕੇ ਲੈ ਜਾਂਦਾ ਇਸਤਰੀ ਸ਼੍ਰੀ ਰਾਮ ਚੰਦਰ ਦੀ। ਸੀ ਤਾਂ ਤ੍ਰੇਤਾ ਯੁਗ, ਕਹਿੰਦੇ ਨੇ ਉੱਤਮ ਯੁਗ, ਉੱਤਮ ਯੁਗ ਸੀ। ਤੇ ਹੁੰਦਾ ਕੀ ਹੈ ਕਿ ਕਈ ਮਾਂ ਹੈ ਆਪਣੇ ਲੋਭ ਦੇ ਲਈ ਰਾਮ ਨੂੰ ਬਨਵਾਸ ਦਵਾਉਂਦੀ ਹੈ 14 ਸਾਲ ਦਾ, ਤੇ ਸੀ ਤਾਂ ਤ੍ਰੇਤਾ। ਲੋਭ ਉੱਥੇ ਵੀ ਹੈ, ਈਰਖਾ ਉੱਥੇ ਵੀ ਹੈ। ਤੁਸੀਂ ਪੜ੍ਹ ਕੇ ਦੇਖ ਲਓ, ਸੁਣਿਆ ਵੀ ਹੋਏਗਾ ਇਤਿਹਾਸ, ਚੁੱਕ ਕੇ ਲੈ ਗਿਆ ਕਿਸੇ ਦੀ ਇਸਤਰੀ। ਜੇ ਕਲਯੁਗ ਕਿਹਾ ਜਾਵੇ ਤੇ ਜੇ ਕੋਈ ਹੁਣ ਕੋਈ ਕਰੇ ਤੇ ਕਹਿ ਦਿੱਤਾ ਜਾਏਗਾ ਮਹਾਨ ਕਲਯੁਗ, ਇਤਨਾ ਪਾਪ ਤੇ ਅਵਤਾਰਾਂ ਦੇ ਸਮੇਂ ਵੀ ਹੋਇਆ ਤੇ ਤ੍ਰੇਤੇ ਦੇ ਵਿੱਚ ਹੋਇਆ, ਤੇ ਫਿਰ ਕਲਯੁਗ ਤੇ ਉਦੋਂ ਵੀ ਸੀ ਨਾ, ਤੇ ਹੋਇਆ ਵੀ ਕਿਹਨਾਂ ਨਾਲ, ਅਵਤਾਰਾਂ ਦੇ ਨਾਲ, ਤੇ ਕੀਤਾ ਵੀ ਕਿਹਨਾਂ ਨੇ, ਇੰਦਰ ਵਰਗੇ ਰਾਜਿਆਂ ਨੇ, ਤੇ ਕੀਤਾ ਵੀ ਕਿਹਨਾਂ ਨਾਲ, ਗੌਤਮ ਤਪਾ ਇੱਕ ਮਹਾਨ ਸਾਧੂ ਪੂਰਨ ਬ੍ਰਹਮ ਗਿਆਨੀ ਉਸ ਦੀ ਇਸਤਰੀ ਦੇ ਨਾਲ ਵਿਚਾਰ ਕਾਮ ਅਧੀਨ ਹੋ ਕੇ, ਤੇ ਦੇਖ ਇੰਦਰ ਲੋਭਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਫਿਰ ਮੰਨਣਾ ਪਏਗਾ, ਉਹ ਭਾਵੇਂ ਇਤਿਹਾਸ ਹੋਵੇ ਤੇ ਭਾਵੇਂ ਮਿਥਿਹਾਸ, ਪਰ ਜੋ ਬਚਨ ਗੁਰੂ ਦੇ ਉਹਤੇ ਮੰਨਣੇ ਪੈਣਗੇ, ਭਾਵੇਂ ਉਹ ਇਤਿਹਾਸ ਤੇ ਭਾਵੇਂ ਉਹ ਮਿਥਿਹਾਸ। ਇਸ ਦੇਖ ਇੰਦਰ ਲੋਭਾਇਆ, ਉਹਨੂੰ ਲੁਭਾਇਮਾਨ ਹੋ ਗਿਆ, ਵਾਸ਼ਨਾ ਦੇ ਅਧੀਨ ਹੋਇਆ, ਆਪਣਾ ਧਰਮ ਗਵਾਤਾ। ਤੇ ਫਿਰ ਰਾਵਣ ਇਸਤਰੀ ਚੁੱਕ ਕੇ ਲਿਜਾਂਦਾ ਤ੍ਰੇਤੇ ਦੇ ਵਿੱਚ, ਉੱਤਮ ਯੁਗ। ਤੇ ਉੱਤਮ ਯੁਗ ਤਾਂ ਸੀ, ਤਾਂ ਫਿਰ ਕੀ ਹੁੰਦਾ, ਫਿਰ ਆਉਂਦਾ ਦੁਆਪਰ, ਦੁਆਪਰ ਸ਼੍ਰੀ ਕ੍ਰਿਸ਼ਨ ਦਾ ਯੁਗ, ਸ਼੍ਰੀ ਕ੍ਰਿਸ਼ਨ ਅਵਤਾਰ ਸਨ ਦੁਆਪਰ ਦੇ। ਹੁਣ ਦੁਆਪਰ ਦੇ ਵਿੱਚ ਧਰਮ ਰਾਜ ਕਿਹਾ ਜਾਂਦਾ ਯੁਧਿਸ਼ਠਰ ਨੂੰ, ਪਰ ਯੁਧਿਸ਼ਠਰ ਜੂਆ ਖੇਡਦਾ, ਇੱਕ ਧਰਮੀ ਬੰਦਾ ਜਿਸਨੂੰ ਧਰਮ ਦਾ ਮਾਲਕ ਕਿਹਾ ਜਾਂਦਾ ਰਾਜਾ, ਉਹ ਜੂਆ ਖੇਡਦਾ। ਜੂਆ ਖੇਡਣ ਤੋਂ ਬਾਅਦ ਸਿਰਫ ਖੇਡਦਾ ਨਹੀਂ, ਹਾਰਦਾ। ਕੀ ਹਾਰਦਾ? ਆਪਣੀ ਸਾਰੀ ਧਨ ਦੌਲਤ, ਆਪਣੀ ਜਾਇਦਾਦ, ਆਪਣਾ ਪੈਸਾ, ਆਪਣੇ ਖੇਤ ਖਲਿਆਨ, ਆਪਣੀ ਸੈਨਾ, ਇੱਥੋਂ ਤੱਕ ਆਪਣੇ ਸੀਸ ਦਾ ਮੁਕਟ ਲਾ ਕੇ ਤੇ ਦੁਰਯੋਧਨ ਦੇ ਪੈਰਾਂ ਦੇ ਵਿੱਚ ਰੱਖ ਦਿੰਦਾ। ਕੌਣ? ਧਰਮ ਰਾਜ ਯੁਧਿਸ਼ਠਰ, ਜੋ ਧਰਮ ਦਾ ਮਾਲਕ ਹੈ। ਤੇ ਫਿਰ ਜਦੋਂ ਉੱਠ ਕੇ ਜਾਣ ਲੱਗਦਾ ਤੇ ਜਾਂਦੇ ਜਾਂਦੇ ਨੂੰ ਦੁਰਯੋਧਨ ਉਸਦੀ ਬਾਂਹ ਪਕੜ ਲੈਂਦਾ, ਕਹਿੰਦਾ ਯੁਧਿਸ਼ਠਰ ਕਿੱਥੇ ਚੱਲਾ? ਕਹਿੰਦਾ ਮੇਰੇ ਕੋਲ ਹੁਣ ਕੁਛ ਵੀ ਨਹੀਂ ਰਹਿ ਗਿਆ, ਮੈਂ ਸਾਰਾ ਕੁਛ ਹਾਰ ਚੁੱਕਿਆ। ਮੈਂ ਧਨ ਦੌਲਤ, ਪੈਸਾ, ਖੇਤ ਖਲਿਆਨ, ਸੈਨਾ, ਇੱਥੋਂ ਤੱਕ ਮੈਂ ਆਪਣੇ ਕੱਪੜੇ ਤੱਕ ਹਾਰ ਚੁੱਕਿਆ ਤੇ ਮੇਰੇ ਕੋਲ ਕੁਛ ਨਹੀਂ, ਹੁਣ ਤੇ ਮੈਂ ਬਿਲਕੁਲ ਕੰਗਾਲ ਹੋ ਗਿਆ, ਰਾਜੇ ਤੋਂ ਰੰਕ ਹੋ ਗਿਆ। ਤੇ ਦੁਰਯੋਧਨ ਕਹਿੰਦਾ ਨਹੀਂ ਯੁਧਿਸ਼ਠਰ, ਹਜੇ ਵੀ ਇੱਕ ਚੀਜ਼ ਹੈ ਤੇਰੇ ਕੋਲ, ਉਹ ਚੀਜ਼ ਕੀ ਹੈ? ਤੇਰੀ ਪਤਨੀ ਦ੍ਰੋਪਦੀ, ਦ੍ਰੋਪਦੀ ਤੇਰੇ ਕੋਲ ਹੈ, ਤੂੰ ਦਾਜ ਉੱਤੇ ਲਾ। ਸਮਾਂ ਹੈ ਦੁਆਬਰ ਦਾ, ਨੀਚ ਯੁੱਗ ਕਿਹਾ ਜਾਂਦਾ ਕਲ ਯੁੱਗ ਨੂੰ, ਪਰ ਦੁਆਬਰ ਦੇ ਵਿੱਚ ਇੱਕ ਧਰਮ ਰਾਜ ਯੁਧਿਸ਼ਠਰ ਜੂਏ ਦੇ ਉੱਤੇ ਆਪਣੀ ਔਰਤ ਨੂੰ ਲਾ ਦਿੰਦਾ। ਇੱਕ ਉੱਤਮ ਯੁੱਗ ਜੂਆ ਖੇਡਦੇ ਹੋਏ ਆਪਣੀ ਇਸਤਰੀ ਨੂੰ ਵੇਚ ਰਿਹਾ, ਤੇ ਯੁੱਗ ਹੈ ਦੁਆਬਰ ਦਾ, ਤੇ ਕੌਣ ਕਰ ਰਿਹਾ? ਧਰਮ ਰਾਜ, ਜਿਹਨੂੰ ਧਰਮ ਰਾਜ ਕਿਹਾ ਜਾਂਦਾ, ਵੀ ਧਰਮ ਦਾ ਮਾਲਕ ਕਦੀ ਝੂਠ ਨਹੀਂ ਬੋਲਦਾ, ਸੱਚ ਦੇ ਵਿੱਚ ਰਹਿੰਦਾ। ਐਸੀ ਮਤ ਪ੍ਰਭੂ ਫੇਰਦਾ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਉਹ ਹੁਕਮ ਹੈ ਕਿ ਭਾਵੀ, ਲੇਕਿਨ ਜੋ ਸਿੱਖਿਆ ਮਿਲਦੀ ਆ ਉਹ ਇਹੀ ਕਿ ਉੱਥੇ ਧਰਮ ਹਾਰਦਾ, ਇਸਤਰੀ ਨੂੰ ਲਾਂਦਾ। ਤੇ ਅੱਜ ਤੱਕ ਹਿੰਦੁਸਤਾਨ ਦੇ ਵਿੱਚ, ਖਾਸ ਕਰਕੇ ਹਿੰਦੁਸਤਾਨ ਚ, ਇਸਤਰੀ ਨੂੰ ਇੱਕ ਚੀਜ਼ ਹੀ ਸਮਝਿਆ ਜਾਂਦਾ ਸੀ। ਇਸਤਰੀ ਵਿਕਦੀ ਸੀ, ਇਸਤਰੀ ਖਰੀਦੀ ਜਾਂਦੀ ਸੀ, ਬਕਾਇਦਾ ਇਸਤਰੀ ਪਰਦੇ ਚ ਰਹਿੰਦੀ ਸੀ, ਇਸਤਰੀ ਘਰ ਤੋਂ ਬਾਹਰ ਨਹੀਂ ਸੀ ਆ ਸਕਦੀ, ਇਸਤਰੀ ਗੱਲਬਾਤ ਨਹੀਂ ਸੀ ਕਰ ਸਕਦੀ ਕਿਸੇ ਦੇ ਨਾਲ। ਔਰਤ ਨੂੰ ਕੈਦ ਕੀਤਾ ਪਿਆ ਸੀ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਸਾਲਾਂ ਤੱਕ। ਇਹ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਹੋਈ, ਉਹਨਾਂ ਨੇ ਕਿਹਾ ਜਿੱਥੇ ਸੱਤ ਸੰਗਤ ਦੇ ਵਿੱਚ ਪੁਰਸ਼ ਆਏਗਾ ਉੱਥੇ ਨਾਲ ਇਸਤਰੀ ਨੂੰ ਜਗ੍ਹਾ ਦਿੱਤੀ ਜਾਏਗੀ। ਦਵੈਤ ਨੂੰ ਇੱਕ ਪਾਸੇ ਕਰ ਦਿੱਤਾ, ਦੂਈ ਨੂੰ ਇੱਕ ਪਾਸੇ ਕੀਤਾ। ਪਰ ਜੇ ਤੁਸੀਂ ਸਨਾਤਨ ਧਰਮ ਜਾਂ ਹੋਰ ਧਰਮ ਦੇਖਦੇ ਹੋ ਤੇ ਉੱਥੇ ਇਸਤਰੀ ਨੂੰ ਕੋਈ ਜਗ੍ਹਾ ਨਹੀਂ। ਮਨੂ ਸਿਮਰਤੀ ਗ੍ਰੰਥ ਚ ਇੱਕ ਮਨੂ ਰਿਸ਼ੀ ਹੋਏ ਨੇ, ਉਹਨਾਂ ਨੇ ਲਿਖਿਆ ਕਿ ਇਸਤਰੀ ਨਰਕ ਦਾ ਦਵਾਰ ਹੈ, ਇਸਤਰੀ ਪੈਰ ਦੀ ਜੁੱਤੀ ਹੈ। ਇੱਕ ਰਿਸ਼ੀ ਲਿਖਦਾ, ਕਿਉਂ? ਕਿਉਂਕਿ ਕਹਿੰਦਾ ਵਾਸ਼ਨਾ ਖੜੀ ਹੁੰਦੀ ਹੈ ਇਸਤਰੀ ਕਰਕੇ, ਜੋ ਸਭ ਤੋਂ ਪ੍ਰਬਲ ਵਿਕਾਰ ਹੈ ਕਾਮ, ਉਹ ਉੱਠਦਾ ਇਸਤਰੀ ਕਰਕੇ। ਪਰ ਗੁਰੂ ਨਾਨਕ ਦੇਵ ਮਹਾਰਾਜ ਸਹਿਮਤ ਨਹੀਂ ਹੋਏ, ਜੇ ਵਾਸ਼ਨਾ ਉੱਠਦੀ ਹੈ ਤੇਰੇ ਮਨ ਚ ਉੱਠਦੀ ਹੈ, ਇਸਤਰੀ ਦਾ ਕੀ ਕਸੂਰ? ਆਪਣੇ ਮਨ ਨੂੰ ਕਾਬੂ ਕਰ, ਮਨ ਜੀਤੇ ਜਗਜੀਤ, ਇਸਤਰੀ ਨੂੰ ਨਾ ਨਿੰਦ। ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾ, ਇਸਤਰੀ ਨੂੰ ਕਿਉਂ ਨਿੰਦਾ ਕਹਿਣਾ? ਆਪਣੀ ਅੱਖਾਂ ਦੇ ਉੱਤੇ ਹਯਾ ਦਾ ਪਰਦਾ ਪਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਦੇਖ ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਪਖਾਨੈ, ਆਪਨ ਇਸਤਰੀ ਸਿਉਰਤ ਹੋਈ, ਰਹਿਤਵੰਤ ਗੁਰ ਕਾ ਸਿੱਖ ਸੋਈ। ਗੁਰਦੇਵ ਨੇ ਮਨ ਦੇ ਉੱਤੇ ਪਰਦਾ ਪਾਉਣ ਦੇ ਉੱਤੇ ਕਿਹਾ, ਲੇਕਿਨ ਉਹਨਾਂ ਰਿਸ਼ੀ ਮਹਾਂਪੁਰਸ਼ਾਂ ਦੀ ਪਕੜ ਤੇ ਆਈ ਗੱਲ ਠੀਕ ਹੈ, ਕਾਮ ਉੱਠਦਾ, ਕਾਮ ਸਤਾਉਂਦਾ, ਕਾਮ ਤੰਗ ਕਰਦਾ ਤੇ ਕਾਮ ਵਿਕਾਰ ਹੈ। ਪਰ ਉਹਨਾਂ ਨੇ ਇਹ ਨਹੀਂ ਸਮਝਿਆ ਮਨ ਤੇ ਪਰਦਾ ਪਾਈਏ, ਮਨ ਦੀ ਉੱਤੇ ਵਾਸ਼ਨਾ ਨੂੰ ਖਤਮ ਕਰੀਏ। ਉਹਨਾਂ ਕਿਹਾ ਇਸਤਰੀ ਤੇ ਪਰਦਾ ਪਾ ਦਵੋ, ਇਹਨੂੰ ਘਰੋਂ ਬਾਹਰ ਨਾ ਨਿਕਲਣ ਦਵੋ, ਇਹਨੂੰ ਬਾਹਰ ਨਿਕਲਣ ਹੀ ਨਹੀਂ ਦੇਣਾ, ਇਹਦੇ ਉੱਤੇ ਪਰਦਾ ਪਾ ਦਵੋ, ਕੁੰਡ ਦੇ ਵਿੱਚ ਰੱਖ ਦਿੱਤਾ। ਪਰ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ ਨੇ ਪਰਦਾ ਪ੍ਰਥਾ ਵੀ ਇੱਕ ਪਾਸੇ ਕੀਤੀ। ਗੁਰੂ ਦੇ ਅੱਗੇ ਕੋਈ ਪਰਦਾ ਨਹੀਂ, ਗੁਰੂ ਅੱਗੇ ਕਾਹਦਾ ਪਰਦਾ? ਗੁਰੂ ਪਿਤਾ ਹੈ, ਪਿਤਾ ਦੇ ਅੱਗੇ ਇਸਤਰੀ ਕੋਈ ਪਰਦਾ ਨਹੀਂ ਕਰੇਗੀ। ਪਰਦੇ ਨੂੰ ਇੱਕ ਪਾਸੇ ਕੀਤਾ, ਤੇ ਗੁਰੂਦੇਵ ਪਾਤਸ਼ਾਹ ਜੀ ਦੀ ਕਿਰਪਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਔਰਤਾਂ ਨੂੰ, ਪੁਰਸ਼ਾਂ ਨਾਲੋਂ ਲੱਖ ਗੁਣਾ ਜ਼ਿਆਦਾ, ਕਿ ਗੁਰਦੇਵ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਤੁਸੀਂ ਸਿੰਘਾਂ ਨੂੰ ਛਕਾਇਆ, ਉਹ ਹੀ ਨਾਲ ਸਿੰਘਣੀਆਂ ਨੂੰ ਛਕਾਇਆ, ਦਵੈਤ ਨਹੀਂ ਰੱਖੀ। ਜਿਵੇਂ ਤੁਸੀਂ ਕਿਰਪਾ ਸਿੱਖਾਂ ਤੇ ਕੀਤੀ, ਜਿਵੇਂ ਪੁਰਸ਼ਾਂ ਤੇ ਕੀਤੀ, ਉਵੇਂ ਇਸਤਰੀਆਂ ਤੇ ਕੀਤੀ, ਤੁਸੀਂ ਦਵੈਤ ਨੂੰ ਇੱਕ ਪਾਸੇ ਕਰ ਦਿੱਤਾ। ਸਿੱਖ ਧਰਮ ਦੇ ਵਿੱਚ ਔਰਤ ਨੂੰ ਕਰੋੜਾਂ ਵਾਰ ਸ਼ੁਕਰਾਨਾ ਕਰਨਾ ਚਾਹੀਦਾ, ਤੁਸੀਂ ਸਾਨੂੰ ਨਰਕ ਦਾ ਦੁਆਰ ਨਹੀਂ ਕਿਹਾ, ਪੁਰਸ਼ ਨੂੰ ਪੁਰਸ਼ ਹੋਣ ਵਾਸਤੇ ਕਿਤੇ ਨਹੀਂ ਵਡਿਆਇਆ, ਪਰ ਇਸਤਰੀ ਨੂੰ ਇਸਤਰੀ ਹੋਣ ਵਾਸਤੇ ਬੜਾ ਵਡਿਆਇਆ, ਬੜੀ ਉਸਤਤ। ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਕਿਉਂ ਮੰਦਾ ਆਖੀਐ? ਅਵਤਾਰ ਆਏਗਾ ਮਾਤਾ ਦੀ ਕੁੱਖ ਚੋਂ, ਸੰਤ ਆਏਗਾ ਮਾਤਾ ਦੀ ਕੁੱਖ ਚੋਂ, ਭਗਤ ਆਏਗਾ ਮਾਤਾ ਜੀ ਕੁੱਖ ਚੋਂ। ਤੇ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ, ਉਹਨਾਂ ਦਾ ਜੀਵਨ ਪੜ ਰਿਹਾ ਸਾਂ। ਰਾਤ ਨੂੰ 12 ਵਜੇ ਉੱਠਦੇ ਸਨ, ਉਹਨਾਂ ਦੀ ਮਾਤਾ ਸੁੱਤੀ ਹੁੰਦੀ ਸੀ, ਜਾ ਕੇ ਉਹਦੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ ਸਨ ਤੇ ਫਿਰ ਜਾ ਕੇ ਸੋ ਜਾਂਦੇ ਸਨ। ਫਿਰ ਜਪ ਤਪ ਸ਼ੁਰੂ ਕਰਨਾ ਅੰਮ੍ਰਿਤ ਵੇਲੇ ਫਿਰ ਉੱਠ ਕੇ, ਤੇ ਕਹਿੰਦੇ ਇੱਕ ਦਿਨ ਨਮਸਕਾਰ ਕਰਕੇ ਜਾ ਰਹੇ ਸਨ ਤੇ ਮਾਤਾ ਦੀ ਨੀਂਦ ਖੁੱਲ ਗਈ ਤੇ ਹੈਰਾਨ ਹੋਈ ਕਿ ਪੁੱਤਰ ਤੂੰ ਮੇਰੇ ਪੈਰਾਂ ਦੇ ਉੱਤੇ ਰਾਤ ਨੂੰ ਸਜਦਾ ਕਰ ਰਹੇ, ਇਹ ਕਿਉਂ? ਮਾਤਾ ਕਹਿਣ ਲੱਗੀ ਸਾਰੀ ਦੁਨੀਆ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਬਾਬਾ ਅਤਰ ਸਿੰਘ ਜੀ ਨੇ ਤੇ ਮਾਂ ਕਹਿਣ ਲੱਗੀ ਸਾਰਾ ਪੰਜਾਬ ਸਾਰੀ ਦੁਨੀਆਂ ਤੇਰੇ ਪੈਰਾਂ ਤੇ ਝੁਕਦੀ ਆ ਕੇ ਤੇ ਤੂੰ ਮੇਰੇ ਪੈਰਾਂ ਤੇ ਝੁਕ ਰਿਹਾ। ਤੇ ਫਿਰ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਮਾਂ ਜੇ ਤੇਰਾ ਗਰਭ ਨਾ ਹੁੰਦਾ ਤੇਰੀ ਪਵਿੱਤਰਤਾ ਹੀ ਨਾ ਹੁੰਦੀ ਤੇਰਾ ਧਰਮ ਨਾ ਹੁੰਦਾ ਜਪ ਤਪ ਨਾ ਹੁੰਦਾ ਤੇ ਫਿਰ ਮੈਂ ਜਨਮ ਕਿਵੇਂ ਲੈਂਦਾ। ਜਨਮ ਲੈਣ ਵਾਸਤੇ ਮਾਂ ਚਾਹੀਦੀ ਹੈ, ਬੀਜ ਨੂੰ ਉੱਗਣ ਵਾਸਤੇ ਧਰਤੀ ਚਾਹੀਦੀ ਹੈ। ਅਨੁਕੂਲ ਧਰਤੀ ਨਹੀਂ ਬੀਜ ਨਹੀਂ ਫੁੱਟ ਸਕਦਾ, ਉੱਗ ਹੀ ਨਹੀਂ ਸਕਦਾ। ਭਾਵੇਂ ਕਿਤਨਾ ਵੀ ਦੁਨੀਆਂ ਦਾ ਚੰਗਾ ਬੀਜ ਹੋਵੇ, ਬੀਜ ਨੂੰ ਧਰਤੀ ਚਾਹੀਦੀ ਹੈ। ਬੀਜ ਨੂੰ ਆਪਣੀ ਕਲਾ ਵਿਖਾਉਣ ਵਾਸਤੇ ਧਰਤੀ ਚਾਹੀਦੀ ਹੈ। ਮਾਂ ਮੈਨੂੰ ਗਰਭ ਚਾਹੀਦਾ ਸੀ, ਤੇਰਾ ਗਰਭ ਮਿਲਿਆ, ਤੇਰੀ ਪਵਿੱਤਰਤਾ ਹੀ। ਅੱਜ ਮੈਂ ਨਾਮ ਜਪ ਰਿਹਾ, ਤੇਰੀ ਦੇਣ ਹੈ ਬੜੀ ਵੱਡੀ ਕਿ ਤੇਰੀ ਪਵਿੱਤਰਤਾ ਹੀ ਕਰਕੇ ਮੈਂ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦੇ ਨੇ ਮਾਤਾ ਗੁਜਰ ਕੌਰ ਦੀ ਕੁੱਖ ਚ ਤੇ 22 ਸਾਲ ਦੀ ਤਪੱਸਿਆ, ਇਤਨੀ ਲੰਮੀ ਚੌੜੀ ਜਪ ਤਪ ਕਰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ। ਤੇ ਨਾਲ ਕੀ ਹੈ, ਨਾਲ ਮਾਤਾ ਗੁਜਰ ਕੌਰ ਜੀ ਜਪ ਵੀ ਕਰਦੇ ਨੇ ਤੇ ਸੇਵਾ ਪਤੀ ਵਰਤ ਧਰਮ ਨਿਭਾਉਂਦੇ ਨੇ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੁੰਦੇ ਨੇ। ਇਤਨਾ ਤੇਜ ਪ੍ਰਕਾਸ਼ ਮਾਂ ਚਾਹੀਦੀ ਹੈ ਪਵਿੱਤਰ। ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਸੋ ਕਿਉਂ ਮੰਦਾ ਆਖੀਏ, ਕਿਉਂ ਮਾੜਾ ਕਹੀਏ, ਗੱਲ ਕਿਸ ਕਾਰਨ ਮਾੜਾ ਕਹੀਏ। ਜਿੱਤ ਜੰਮੇ ਰਾਜਾ ਰਾਜਿਆਂ ਨੂੰ ਜਨਮ ਦਿੰਦੀ ਹੈ। ਅਗਰ ਦੁਨੀਆਂ ਦੇ ਵੱਡੇ ਤੋਂ ਵੱਡਾ ਰਾਜਾ ਮਾਂ ਦੀ ਕੁੱਖ ਚੋਂ ਆਏਗਾ, ਪਿਤਾ ਦਾ ਸੰਬੰਧ ਤੇ ਬੜਾ ਥੋੜਾ ਹੈ, ਲੇਕਿਨ ਮਾਂ ਦਾ ਸੰਬੰਧ 9 ਮਹੀਨਿਆਂ ਤੱਕ ਆਪਣਾ ਖੂਨ ਪਿਲਾ ਕੇ ਵੱਡਾ ਕਰਦੀ ਹੈ। 90% ਸੰਸਕਾਰ ਮਹਾਂਪੁਰਸ਼ ਮੰਨਦੇ ਨੇ ਮਾਂ ਦੇ ਹੁੰਦੇ ਨੇ ਬੱਚੇ ਦੇ ਵਿੱਚ, ਜੋ ਮਾਂ ਹੈ ਉਹ ਬੱਚਾ ਬਣ ਜਾਏਗਾ। ਤੇ ਫਿਰ ਗੁਰਦੇਵ ਪਾਤਸ਼ਾਹ ਦੱਸਦੇ ਨੇ ਕਿਉਂ ਮਾੜਾ ਕਹਿਣਾ ਇਸਨੂੰ, ਅਗਰ ਅਵਤਾਰ ਵੀ ਆਉਣਗੇ ਇਹ ਇਹਦੀ ਕੁੱਖ ਚੋਂ ਆਉਣਗੇ, ਅਗਰ ਭਗਤ ਵੀ ਆਉਣਗੇ ਮਾਂ ਦੀ ਕੁੱਖ ਚੋਂ ਆਉਣਗੇ, ਸੰਤ ਵੀ ਆਉਣਗੇ ਮਾਂ ਦੀ ਕੁੱਖ ਚੋਂ ਆਉਣਗੇ, ਤੇ ਜੇ ਸੂਰ ਬੀਰ ਯੋਧੇ ਵੀ ਪੈਦਾ ਹੋਣਗੇ ਉਹ ਵੀ ਮਾਂ ਦੀ ਕੁੱਖ ਚੋਂ। ਅਗਰ ਕੋਈ ਮਾਂ ਸੀ ਤਾਂ ਹੀ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਏ ਸਨ ਨਾ, ਅਗਰ ਮਾਂ ਸੀ, ਅਗਰ ਮਾਤਾ ਗੁਜਰ ਕੌਰ ਸੀ ਤੇ ਤਾਂ ਹੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ ਨਾ, ਸਹੀ ਪ੍ਰਕਾਸ਼ ਮਾਰਾ ਭਇਓ ਤੇ ਸਾਡਾ ਪ੍ਰਕਾਸ਼ ਹੋਇਆ। ਗੁਰਦੇਵ ਆਪ ਕਹਿੰਦੇ ਨੇ ਸਹੀ ਪ੍ਰਕਾਸ਼ ਇਲਾਹਾਬਾਦ ਸਾਡਾ ਆਪਣੀ ਮਾਤਾ ਦੇ ਉਦਰ ਚ ਪ੍ਰਕਾਸ਼ ਹੋਇਆ, ਵਿਰਾਜਮਾਨ ਹੋਇਆ ਸੀ ਅਸੀਂ ਆਪਣੀ ਮਾਤਾ ਦੇ ਉਦਰ ਦੇ ਵਿੱਚ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਤੇ ਕਹਿੰਦੇ ਨੇ ਫਿਰ ਕਿਉਂ ਐਵੇਂ ਭਾਂਡੀ ਜਾਣਾ, ਕਦੇ ਵੀ ਨਹੀਂ ਨਿੰਦਣਾ ਚਾਹੀਦਾ, ਪਰ ਇਸਤਰੀ ਨੂੰ ਕਰੋੜਾਂ ਵਾਰ ਸ਼ੁਕਰਾਨਾ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਮਹਾਰਾਜ ਤੁਸੀਂ ਇੱਕ ਵੀ ਪੰਕਤੀ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਚ ਸਾਡੇ ਨਿੰਦਣ ਯੋਗ ਨਹੀਂ ਲਿਖੀ, ਨਾ ਰਹਿਤਨਾਮਿਆਂ ਦੇ ਵਿੱਚ 1430 ਅੰਗ ਵੇਖ ਲੋ, ਇੱਕ ਵੀ ਪੰਕਤੀ ਦੇ ਵਿੱਚ ਇਸਤਰੀ ਦੀ ਨਿੰਦਿਆ ਨਹੀਂ। ਵਡਿਆਈ ਹੈ, ਇਸਤਰੀ ਨੂੰ ਸੁਹਾਗਣ ਹੀ ਬਣਾਉਣਾ ਚਾਹ ਰਹੇ ਨੇ। ਜੇ ਕਿਤੇ ਦੁਹਾਗਣ ਵਾਲੇ ਗੁਣ ਨੇ ਤੇ ਪ੍ਰੇਰ ਰਹੇ ਨੇ ਕਿ ਜੇ ਕਿਤੇ ਕੁਚੱਜੀ ਹੈ, ਕੁਚੱਜੀ ਤੋਂ ਸੁਹਾਗਣ ਬਣਾਉਂਦੇ ਨੇ, ਕੁਚੱਜੀ ਤੋਂ ਸੁਚੱਜੀ ਬਣਾ ਕੇ ਸੁਹਾਗਣ ਬਣਾ ਰਹੇ ਨੇ ਗੁਰਦੇਵ ਪਾਤਸ਼ਾਹ। ਤੇ ਫਿਰ ਗੁਰਦੇਵ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਚੀਜ਼ ਨਹੀਂ ਸਮਝਿਆ ਇਸਤਰੀ ਨੂੰ, ਇਸਤਰੀ ਨੂੰ ਵਡਿਆਇਆ, ਇਸਤਰੀ ਵਸਤੂ ਨਹੀਂ ਕਿ ਜਿਵੇਂ ਘਰ ਦੀ ਕੋਈ ਵਸਤੂ ਦੀ ਨਿਲਾਮੀ ਹੁੰਦੀ ਹੈ, ਵੇਚ ਦਿੱਤੀ ਜਾਵੇ, ਕਿਸੇ ਚੀਜ਼ ਨੂੰ ਢੱਕ ਕੇ ਰੱਖ ਲਿਆ ਜਾਏ, ਨਹੀਂ, ਇਹ ਇਨਸਾਨ ਹੈ, ਇਨਸਾਨ ਦੇ ਵਾਂਗਰ ਫਿਰ ਗੁਰਦੇਵ ਪਾਤਸ਼ਾਹ ਜੀ ਨੇ ਵਿਵਹਾਰ ਕੀਤਾ, ਮਾਨ ਬਖਸ਼ਿਆ, ਫਿਰ ਵਡਿਆਇਆ ਵੀ। ਸਨਾਤਨ ਧਰਮ ਨਿੰਦਿਆ ਦੇ ਵਿੱਚ ਖੜਾ ਹੈ, ਮਨੁ ਸਿਮਰਤੀ ਨਿੰਦਿਆ ਕਰ ਰਹੀ ਹੈ, ਮੈਂ ਪੜਿਆ ਸੰਸਕ੍ਰਿਤ ਦੇ ਵਿੱਚ, ਉਹ ਨਿੰਦਿਆ ਕਰਦੇ ਨੇ, ਉਹਨਾਂ ਦਾ ਆਪਣਾ ਢੰਗ, ਮੈਂ ਨੀ ਨਿੰਦਿਆ ਕਰਾਂਗਾ ਕਿਸੇ ਦੀ। ਮਨੁ ਮਹਾਰਾਜ ਜੀ ਨੂੰ ਕੀ ਸਮਝ ਆਇਆ, ਉਹਨਾਂ ਦੀ ਬੁੱਧ, ਉਹਨਾਂ ਨੂੰ ਵਾਸ਼ਨਾ ਜਾਗਦੀ ਹੋਈ ਨਜ਼ਰ ਆਈ, ਉਹਨਾਂ ਨੇ ਇਹ ਕਹਿ ਦਿੱਤਾ ਕਿ ਇਸਤਰੀ ਨੂੰ ਇੱਕ ਪਾਸੇ ਕਰ ਦਵੋ, ਤਿਆਗ ਇੱਕ ਪਾਸੇ ਕਰ ਦੋ, ਪੁੰਨਨ ਕੀ ਆਰੀ ਹੋ ਕਿ ਦੋਖ ਮਹਾਕਾਰੀ ਹੋ, ਇਹ ਤੇ ਪੁੰਨਾ ਦੀ ਆਰੀ ਹੈ, ਪੁੰਨਾ ਨੂੰ ਕੱਟ ਕੇ ਰੱਖ ਦਿੰਦੀ ਹੈ, ਇਤਨੇ ਪੁੰਨ ਬਣਾਏ ਹੋਣ ਇਹਦਾ ਸੰਗ ਹੋ ਜਾਵੇ, ਕੱਟ ਕੇ ਰੱਖ ਦਿੰਦੀ ਹੈ। ਗੁਰਦੇਵ ਕਹਿੰਦੇ ਨੇ ਨਹੀਂ, ਤੇਰਾ ਕਾਮ ਪੁੰਨ ਨੂੰ ਕੱਟਦਾ, ਇਸਤਰੀ ਥੋੜੀ ਕੱਟਦੀ ਹੈ, ਤੇਰਾ ਕਾਮ ਪੁੰਨਾ ਨੂੰ ਕੱਟਦਾ, ਇਸਤਰੀ ਦਾ ਕੀ ਮਤਲਬ ਹੈ ਪੁੰਨਾ ਨੂੰ ਕੱਟਣ ਦਾ, ਇਸਤਰੀ ਕਿਉਂ ਕੱਟੇਗੀ ਪੁੰਨਾ ਨੂੰ, ਤੇਰਾ ਕਾਮ ਪੁੰਨਾ ਨੂੰ ਕੱਟਦਾ, ਆਪਣੇ ਕਾਮ ਨੂੰ ਸੰਭਾਲ, ਕਾਮਣ ਦੇਖ ਕਾਮ ਲੋਭਾਇਆ, ਕਾਮ ਲੋਭਾਏ ਮਨ ਹੁੰਦਾ, ਇਹਦੇ ਵਿੱਚ ਔਰਤ ਦਾ ਕੀ ਕਸੂਰ। ਗੁਰਦੇਵ ਪਾਤਸ਼ਾਹ ਜੀ ਨੇ ਨਾ ਵਸਤੂ ਸਮਝਿਆ, ਨਾ ਨਿੰਦਿਆ ਕੀਤੀ ਗੁਰਦੇਵ ਨੇ, ਗੁਰਦੇਵ ਤੇ ਬਾਰ ਬਾਰ ਉਸਤਤ ਕਰਦੇ ਨੇ ਮਾਂ ਦੀ, ਬਾਰ ਬਾਰ ਉਸਤਤ ਕਰਦੇ ਨੇ, ਆਪਣੀ ਭੈਣ ਯਾਦ ਕਰਦੀ ਹੈ ਬੇਬੇ ਨਾਨਕੀ, ਗੁਰਦੇਵ ਚੱਲ ਕੇ ਆਉਂਦੇ ਨੇ, ਆਪਣੀ ਮਾਤਾ ਦਾ ਸਤਿਕਾਰ ਕਰਦੇ ਨੇ, ਸਭ ਦਾ ਸਤਿਕਾਰ ਕਰਦੇ ਨੇ, ਨਿੰਦਦੇ ਨਹੀਂ। ਤੇ ਜੇ ਸ੍ਰੀ ਲੰਕਾ ਦੇ ਵਿੱਚ ਸ਼ਿਵਨਾਭ ਭੇਜਦਾ ਹੈ ਕਿ ਜਾ ਕੇ ਉਹਨਾਂ ਪਦਮਣੀਆਂ ਨੂੰ ਚਿਤਰਣੀਆਂ ਨੂੰ ਜਾ ਕੇ ਮੋਹ ਲਵੋ ਤੇ ਦੇਖੋ ਕੌਣ ਨੇ, ਗੁਰੂ ਨਾਨਕ ਤੇ ਲੋਭਾਏ ਮਾਨ ਨਹੀਂ ਹੁੰਦੇ ਉੱਥੇ। ਗੁਰੂ ਨਾਨਕ ਸਾਹਿਬ ਤੇ ਕਹਿੰਦੇ ਨੇ ਗਾਛੋ ਪੁੱਤਰੀ ਰਾਜਕੁਮਾਰ, ਉਹਨਾਂ ਨੂੰ ਵੀ ਧੀਆਂ ਬਣਾ ਲੈਂਦੇ ਨੇ, ਇਹ ਤੇ ਹੁਣ ਆਪਣੇ ਤੇ ਨਿਰਭਰ ਹੈ ਨਾ, ਅਸੀਂ ਕਿਹੜੀ ਅੱਖ ਦੇ ਨਾਲ ਇਸਤਰੀ ਨੂੰ ਦੇਖਦੇ ਹਾਂ, ਮਾਂ ਦੀ, ਭੈਣ ਦੀ, या फिर पराए रूप दी, परतरे रूप न पिक है नेत्र, साध के ठहल संत संग हेत। गुरुदेव पातशाह कहते ने पराए रूप नु अपने नेत्र नु संभाल, अपनी अखा ते हया दा पर्दा पा, इसरी दा की कसूर है। पराया रूप ते चल रहा है ते चलेगा भी जगत ते, पर गुरुदेव पातशाह करते ने परतरे रूप न पिक है नेत्र, करण ना सुने काहू की निंदा, करण भी ना सुने। गुरुदेव ने ते अपने आप नु सवारन दी गल कीती है, बाहर ले ते गुरुदेव पातशाह जी ने किसी नु निंदिया ही नहीं, आप सवारिया मैं मिले, अपने आप नु सवार, मैं मिलिया सुख होए, जा तू मेरा होए रहे सब जग तेरा होए, सारे तेरे हो जाएंगे। जदों अंदरों वासना चली जाती है ते फिर ते पता ही नहीं लगता कौन स्त्री कौन पुरुष। महात्मा बुद्ध दा जीवन पढ़ रहा सा, कुछ राजा लोग बाहर गए इस्त्री दे नाल, कहंदे ने किसे बेशवा दे नाल भी विचार करन वास्ते गए, ते कहंदे ने रात नू दौड़ गई ते अर्ध नगन सी, ते ओ शराब दे विच मस्त सन, महात्मा बुद्ध समाधि दे विच बैठे सन, समाधि च लीन सन, इस्त्री सामने निकल गई नगन अवस्था दे विच, ते महात्मा बुद्ध आनंद दे विच सन, उस वक्त नेत्र खुले हुए सन, ते ओ पिछो राजे लोग आए, ओ रईस लोग कहन लगे कि आ महात्मा इथो एक स्त्री लंघी है, ते उसके तन ते बहुते कपड़े नहीं सन, किधर गई है। ते महात्मा बुद्ध कहन लगे इथो एक जीव इंसान ते लंघिया, हुण मैनू यह नहीं पता लग्या वह स्त्री सी या पुरुष सी, इथो एक जीव लंघिया इंसान लंघिया, पर मैनू यह नहीं पता कि वह स्त्री सी या पुरुष, क्योंकि वासना ही मर गई, ते फिर कोई अंतर ही नहीं रहिंदा, फिर ते सब गोबिंद है, सब गोबिंद है। अंदर दी वासना ते पर्दा पाया अवतारा ने, बार पर्दे नहीं पाए, पर पर्दा भी जरूरी है। अर्थ यह नहीं कि यूरोप दे वांग फिर स्त्री नगन ही हो जावे, नहीं, ये तो पर्दा ही चला गया। बाबा होर पहनन खुशी खुआर, जित पहते तन पीढ़िया मन में चले विकार, फिर वह पहनना भी की पहनना, जेडे पहनने नु देख के फिर विकार जाग पैन। फिर उथे गुरुदेव हदायत भी देंदे ने, हर चीज नु समझांदे ने कि पहनना है कपड़ा ते ओ पहन जिन्हू पहन के देख के परमात्मा याद आ जावे, जिन्हू देख के राम याद आ जावे। पुराने समय जेडे वस्त्र धर्म दे पाए जांदे सन, इन्हां दा एक कारण सी अगले दे तन ते ऐसे कपड़े होन उन्नू देख के गुरु चेते आ जावे, अगले नू चेत देख के राम चेते आ जावे, लंबा लिबास देख के अल्लाह चेते आ जावे, जे एहो जिहा लिबास होवे अगले नू देख के काम चेते आ जावे। फिर गुरुदेव कहते ने बाबा होर पहनन खुशी खुआर, जित पैदे तन पीढ़ी है मन में चले विकार, मन विकारी हो जाएगा, फिर ऐसे बस्तर भी ना पा। फिर गुरुदेव उसे हदायत भी देंदे ने, पर इस्लाम दे वांग कज भी ना दे कि बिल्कुल खत्म ही कर दे, कज के रख दे। गुरुदेव ने लिमिट रखी कि नगन भी नहीं होना, बिल्कुल कज के भी नहीं रख देना कि ऐसा ही हाल हो जावे, हुण वस्तु बना दिती जावे, नहीं। फिर गुरुदेव पातशाह जी ने इस्त्री नू इंसान दे रूप दे विच प्रगट कीता। पर द्वापर युग, युग की गल चल रही थी, युधिष्ठर वर्गे धर्मराज जिन्हां नू कहा गया जिंदगी च झूठ नहीं बोलिया, धर्म दे उत्ते परपक्क सन, करते की ने जुआ खेडते ने, जुए च हारते ने अपना घर बार, अपनी धन दौलत, अपना राजपाठ। जो उठ के जान लगता दुर्योधन हथ पकड़ लेंदा, किधर चलना, कहता मेरे पल्ले कुछ रह ही नहीं गया, मैं ते कंगाल हो गया। कहता एक चीज है कि तेरी औरत, तेरी जनानी, तेरी स्त्री लगा दा ते। फिर धर्म राज युधिष्ठर जिन्हू धर्म का मालक कहा जाता, फिर लांदा है, कहता ठीक है ये गल तू सही कही। क्यों कही? क्योंकि उस टाइम चीज समझा जाता, वस्त्र समझा जाता स्त्री नु, उन्हें ला दिती, फिर ला दा पाया ते हार गया। फिर दुर्योधन कहता पकड़ के लिया, हुण इत्थे नगन करांगा। कारण की सी? कहंदे ने एक वारी एक महल बनाया सी युधि पांडवा ने, ते इधरों दुर्योधन नु सद्दा दिता सी कि तू आई, होर राजे महाराजा नु भी सद्दा दिता सी। वह महल जिहड़ा सी उहदी चित्रकारी द्रौपदी ने कीती सी, द्रौपदी बहुत चित्रकला दे विच निपुण सी, धर्म दे विच निपुण सी, समाजिक गुणा दे विच भी बड़ी निपुण सी। ते कहंदे ने चित्रकारी अपने हत्थां दे नाल कीती सी, ते ओह आ गए। जदों राजे महाराजे आए ते दुर्योधन भी आया इकला, ते कहंदा जदों अंदर एंटर होया की देखदा, बूहे चो वड़दे सार अगे फर्श सी, लेकिन उस नूं इस तरह दे नाल द्रौपदी ने सजाया सी कि पानी लग रहा सी, वह पैर रखन लगा, डरदा डरदा उन्हें पैर रखा जो फर्श, वो हैरान हो गया, फर्श है, मैं तो एवं डरी जा रहा था। अगे चला गया, अगे जाके की देखता, चित्रकला की हुई थी, फर्श
ਫਰਸ਼ਤੇ ਵਾਂਗ ਲੇਕਿਨ ਪਾਣੀ ਦੇ ਉੱਤੇ ਰੰਗ ਖਿਲੇਰੇ ਹੋਏ ਸਨ, ਬਿਲਕੁਲ ਹਿਲਦਾ ਨਹੀਂ ਸੀ ਉਹ ਰੰਗ, ਤੇ ਇੰਜ ਲੱਗ ਰਿਹਾ ਸੀ ਜਿਵੇਂ ਫਰਸ਼ ਹੈ, ਤੇ ਸਮਝ ਨਹੀਂ ਸਕਿਆ। ਇਕਦਮ ਸਹਿਜ ਸੁਭਾਏ ਪੈਰ ਰੱਖਿਆ, ਸਾਰੇ ਦਾ ਸਾਰਾ ਭਾਰ ਪੈ ਗਿਆ, ਗਿਰ ਗਿਆ ਪਾਣੀ ਦੇ ਵਿੱਚ, ਸਾਰੇ ਕੱਪੜੇ ਭਿੱਜ ਗਏ, ਉਹ ਬਣਾਈ ਹੋਈ ਚਿੱਤਰਕਲਾ ਖਰਾਬ ਹੋ ਗਈ। ਦ੍ਰੋਪਦੀ ਉੱਤੇ ਮਹਿਲ ਦੇ ਉੱਤੇ ਖੜੀ ਸੀ ਤੇ ਦੇਖ ਕੇ ਤੇ ਹੱਸ ਪਈ, ਤੇ ਹੱਸਣ ਤੋਂ ਬਾਅਦ ਕਹਿਣ ਲੱਗੀ, ਅੰਨੇ ਦਾ ਪੁੱਤਰ ਅੰਨਾ, ਕਹਿੰਦੀ ਅੰਨੇ ਦਾ ਪੁੱਤਰ ਅੰਨਾ ਹੈ, ਇਹਨੂੰ ਕੁਛ ਨਜ਼ਰ ਨਹੀਂ ਆਉਂਦਾ। ਉਹ ਗੱਲ ਚੋਟ ਕਰ ਗਈ, ਕਹਿੰਦਾ ਕੋਈ ਗੱਲ ਨਹੀਂ, ਇੱਕ ਦਿਨ ਜ਼ਰੂਰ ਆਏਗਾ ਜਿੱਦਣ ਮੈਂ ਤੈਨੂੰ ਦੱਸਾਂਗਾ ਅੰਧੇ ਦਾ ਪੁੱਤਰ ਅੰਧਾ ਕੌਣ ਹੈ। ਤੇ ਫਿਰ ਭਾਈ ਗੁਰਦਾਸ ਕਹਿੰਦੇ ਨੇ, ਮੱਥੇ ਵਾਲ ਦ੍ਰੋਪਦੀ ਆਂਦੀ, ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ ਦ੍ਰੋਪਦੀ ਆਂਦੀ। ਤੇ ਸਾਰਾ ਪ੍ਰਸੰਗ ਭਾਈ ਸਾਹਿਬ ਜੀ ਨੇ ਆਪਣੀ ਵਾਰਾਂ ਚ ਲਿਖਿਆ। ਫਿਰ ਫੜ ਕੇ ਦੁਸ਼ਾਸਨ ਨੂੰ ਕਹਿੰਦਾ, ਉਧਰੋਂ ਫਿਰ ਮਨ ਦੇ ਵਿੱਚ ਗੱਲ ਰੱਖ ਲਈ, ਕੋਈ ਨੀ ਤੂੰ ਤੇ ਇੱਕ ਗੱਲ ਹੀ ਕਹੀ ਹੈ ਨਾ, ਇਹ ਗੱਲ ਦਾ ਜਵਾਬ ਤੈਨੂੰ ਮੈਂ ਹੁਣ ਚੰਗੀ ਤਰ੍ਹਾਂ ਦਵਾਂਗਾ। ਇਹ ਅੰਨੇ ਦਾ ਅੰਨਾ ਕੀ ਕਰਦਾ ਹੁਣ ਦ੍ਰੋਪਦੀ, ਤੂੰ ਵੀ ਵੇਖੇਗੀ, ਸਾਰਾ ਸੰਸਾਰ ਵੀ ਵੇਖੇਗਾ। ਤੇ ਫਿਰ ਉੱਥੇ ਯੁੱਧ ਕ੍ਰੀਡਾ ਚ ਉਹਨਾਂ ਨੂੰ ਸੱਦਦਾ, ਹਰਾ ਕੇ, ਹਰਾਉਣ ਤੋਂ ਬਾਅਦ ਦ੍ਰੋਪਦੀ ਨੂੰ ਦਾਵ ਤੇ ਲਵਾ ਕੇ ਹਰਾ ਕੇ ਕਹਿੰਦਾ, ਫੜ ਕੇ ਲਿਆ, ਲਿਆਉਂਦਾ, ਕਹਿੰਦੀ ਹੈ ਮੈਂ ਤੇਰੀ ਭੈਣ ਲੱਗਦੀ ਆ, ਮੈਂ ਤੇਰੀ ਭਰਜਾਈ ਆ, ਮਾਂ ਦੇ ਸਮਾਨ ਆ, ਦੁਰਯੋਧਨ ਐਵੇਂ ਨਾ ਕਰ। ਕਹਿੰਦਾ ਤੂੰ ਉਦੋਂ ਵੀ ਮੇਰੀ ਮਾਂ ਹੈ ਜਦੋਂ ਮੈਨੂੰ ਤਾਨਾ ਮਾਰਿਆ ਸੀ, ਅੰਨੇ ਦਾ ਪੁੱਤਰ ਅੰਨਾ, ਉਦੋਂ ਮਾਂ ਕਿੱਧਰ ਸੀ, ਉਦੋਂ ਤੇਰੀ ਅਕਲ ਕਿੱਥੇ ਗਈ ਸੀ, ਸੋਚ ਲਈ ਸੀ ਕੋਈ ਗੱਲ ਕਰਨ ਤੋਂ ਪਹਿਲਾਂ ਕਿ ਗੱਲ ਕਰਨੀ ਕਿ ਨਹੀਂ ਕਰਨੀ। ਇਸ ਕਰਕੇ ਕਹਿੰਦੇ ਨੇ ਗੱਲ ਕਰਨ ਤੋਂ ਪਹਿਲੇ ਥੋੜਾ ਜਿਹਾ ਵਿਚਾਰ ਲਵੋ, ਕੀਤੀ ਹੋਈ ਗੱਲ ਕਿਹੜੇ ਖੂਜ ਸੁੱਟੇਗੀ। ਤੇ ਫਿਰ ਕਹਿੰਦੇ ਨੇ ਨਹੀਂ ਵਿਚਾਰਿਆ, ਤੇ ਫਿਰ ਕਹਿਣ ਲੱਗਾ ਕਿ ਹੁਣ ਜੋ ਤੇਰੇ ਨਾਲ ਹਾਲ ਹੋਏਗਾ ਤੂੰ ਹੀ ਜਾਣੇਗੀ। ਉਹ ਗੱਲ ਵੱਖਰੀ ਕਿ ਮੌਕੇ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੇ ਪਤ ਲੱਖ ਰੱਖ ਲਈ, ਲਾਜ ਨੂੰ ਬਚਾ ਲਿਆ, ਕਿਉਂਕਿ ਉਸਨੇ ਯਾਦ ਕੀਤਾ ਪਰਮਾਤਮਾ ਨੂੰ, ਗੁਰੂ ਨੂੰ, ਅਵਤਾਰ ਨੂੰ ਯਾਦ ਕਰਨ ਦੀ ਦੇਰ ਹੈ, ਸਾਡੇ ਯਾਦ ਕਰਨ ਦੇਰ ਹੋ ਸਕਦੀ ਹੈ, ਉਹਦੇ ਆਉਣ ਚ ਦੇਰ ਨਹੀਂ ਹੋ ਸਕਦੀ। ਭਾਈ ਲਾਲੋ ਯਾਦ ਕਰਦੇ ਨੇ, ਗੁਰਦੇਵ ਚਲੇ ਜਾਂਦੇ ਨੇ, ਬੇਬੇ ਨਾਨਕੀ ਯਾਦ ਕਰਦੇ ਨੇ, ਗੁਰਦੇਵ ਚਲੇ ਜਾਂਦੇ ਨੇ, ਰਾਏ ਬੁਲਾਰ ਅਰਦਾਸ ਕਰਦਾ ਯਾਦ ਕਰਦਾ, ਗੁਰਦੇਵ ਦੌੜੇ ਹੋਏ ਚਲੇ ਜਾਂਦੇ ਨੇ। ਇੱਥੇ ਯਾਦ ਬਣਦੀ ਨਹੀਂ, ਗੁਰਦੇਵ ਆਉਣ ਕਿਉਂ, ਇੱਥੇ ਯਾਦ ਦਾ ਬਿਸਤਰਾ ਕਦੀ ਵਿਛਾਇਆ ਹੀ ਨਹੀਂ, ਕਦੀ ਸਿੰਘਾਸਨ ਯਾਦ ਦਾ ਲਾਇਆ ਨਹੀਂ, ਪ੍ਰਭੂ ਆਏ ਕਿਵੇਂ। ਤੇ ਫਿਰ ਕਹਿਣ ਲੱਗੇ, ਦੁਰਯੋਧਨ ਕਹਿਣ ਲੱਗਾ ਕਿ ਹੁਣ ਦਿਖਾਨਾ ਮੈਂ ਫਿਰ ਉਹਦੇ ਵਾਂਗ, ਫਿਰ ਉਸਨੂੰ ਜਿੱਤਿਆ ਤੇ ਉਹ ਯੁੱਗ ਸੀ ਦੁਆਪਰ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਬਾਣੀ ਚ ਕਹਿੰਦੇ ਨੇ, ਉਸ ਤੋਂ ਬਾਅਦ ਆਇਆ ਕਲਯੁਗ, ਤੇ ਗੁਰਦੇਵ ਪਾਤਸ਼ਾਹ ਸੰਸਾਰ ਕਹਿੰਦਾ ਸਤਯੁਗ ਬੜਾ ਚੰਗਾ ਬੜਾ ਵੱਡਾ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਤਯੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਉਤਮੋ ਯੁਗਾਂ ਮਾਇ, ਕਲਯੁਗ ਤੇ ਉੱਤਮ ਹੈ, ਕਲਯੁਗ ਚ ਜਿੰਨਾ ਗਿਆਨ, ਜਿਤਨਾ ਬਾਹਰ ਮੁਖੀ ਗਿਆਨ ਕਲਯੁਗ ਚ, ਇੰਨਾ ਕਿਤੇ ਨਹੀਂ, ਕਿਤੇ ਵੀ ਨਹੀਂ, ਜਿੱਥੇ ਚਲਾ ਗਿਆ। ਹਰ ਧਰਮ ਦਾ ਅਨੁਭਵ ਹੈ ਸਾਡੇ ਕੋਲ, ਅੱਜ ਅਸੀਂ ਬੈਠ ਕੇ ਦੁਆਪਰ ਦੀ ਗੱਲ ਵੀ ਕਰਨੇ ਆ, ਤ੍ਰੇਤੇ ਦੀ ਵੀ, ਕਿਉਂਕਿ ਸਾਡੇ ਕੋਲ ਉਹਨਾਂ ਦੇ ਅਨੁਭਵ ਨੇ, ਉੱਥੇ ਕੀ ਹੋਇਆ, ਪਰ ਤ੍ਰੇਤੇ ਵਾਲੇ ਨੂੰ ਕੀ ਪਤਾ ਕਲਯੁਗ ਚ ਕੀ ਹੋਏਗਾ, ਕੁਛ ਵੀ ਨਹੀਂ ਪਤਾ। ਫਿਰ ਇਹਦੇ ਉੱਤਮ ਹੈ, ਅਸੀਂ ਤੇ ਬਚ ਸਕਦੇ ਹਾਂ ਉਹਨਾਂ ਕੰਮਾਂ ਚ ਜਿਹੜੇ ਉਹਨਾਂ ਯੁਗਾਂ ਚ ਹੋਏ। ਗੁਰਦੇਵ ਕਹਿੰਦੇ ਨੇ ਤੇ ਉੱਤਮ ਹੈ, ਤੁਹਾਡੇ ਕੋਲ ਅਨੁਭਵ ਹੈ, ਗਿਆਨ ਹੈ, ਤੇ ਬਚੋ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਚਾਰੇ ਯੁੱਗਾਂ ਦੀ ਗੱਲ ਕਰ ਰਹੇ ਨੇ ਕਿ ਚਾਰ ਯੁੱਗ ਇਹਨਾਂ ਚ ਵੰਡ ਦਿੱਤਾ, ਤੇ ਯੁੱਗ ਬਦਲਦੇ ਨੇ ਬੰਦੇ ਦੇ ਮਨ ਦੇ ਤਲ ਤੇ, ਹੋਰ ਬਾਹਰ ਮੁਖੀ ਗੁਰੂ ਨਾਨਕ ਸਾਹਿਬ ਨਹੀਂ ਮੰਨਦੇ ਕਿ ਬਾਹਰ ਕੋਈ ਚੰਦ ਤਾਰੇ ਬਦਲਦੇ ਨੇ ਜਾਂ ਹੋਰ ਕੁਛ ਬਦਲ ਜਾਂਦਾ, ਨਹੀਂ। ਸੋਈ ਚੰਦ ਚੜ੍ਹੇ ਸੋ ਤਾਰੇ, ਸੋਈ ਦਿਨੀਅਰ ਤਪਤ ਰਹੇ, ਥਾ ਧਰਤੀ ਸਾ ਪਵਨ ਝੁਲਾਰੇ, ਯੁੱਗ ਜੀ ਖੇਲੇ ਥਾਵ ਕੈਸੇ। ਉਹੀ ਧਰਤੀ ਹੁੰਦੀ ਹੈ, ਉਹੀ ਪਾਣੀ ਹੁੰਦਾ ਹੈ, ਉਹੀ ਹਵਾ ਹੁੰਦੀ ਹੈ, ਉਹੀ ਸੂਰਜ ਹੁੰਦਾ, ਉਹੀ ਚੰਦ ਹੁੰਦਾ, ਉਹੀ ਤਾਰੇ ਹੁੰਦੇ ਨੇ, ਯੁੱਗ ਜੀ ਖੇਲੇ। ਪਰ ਮਨ ਦੇ ਤਲ ਤੇ ਖੇਡ ਜਿਹੜੀ ਬਦਲ ਜਾਂਦੀ ਹੈ, ਉਹ ਕੀ ਬਦਲਦੀ ਹੈ, ਜਿਹੜੇ ਮਨ ਵਾਸ਼ਨਾ ਦੇ ਵਿੱਚ ਸਨ ਉਹ ਫਿਰ ਹੁਣ ਸੰਤੋਖ ਚ ਆ ਜਾਂਦੇ ਨੇ, ਖਬਰ ਚ ਆ ਜਾਂਦੇ ਨੇ। ਜਦੋਂ ਬਹੁ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਇਨਸਾਨਾਂ ਦੇ ਮਨ ਸ਼ੁੱਧ ਹੁੰਦੇ ਨੇ, ਉਹਨੂੰ ਕਿਹਾ ਜਾਂਦਾ ਸਤਯੁਗ, ਕਿ 184 ਬੰਦੇ ਤੇ ਨਿਰਮਲ ਹੋ ਗਏ ਨੇ, ਕਬੀਰ ਮਨ ਨਿਰਮਲ ਪਿਆ, ਸਤਯੁਗ। ਜਦੋਂ 190 ਬੰਦਿਆਂ ਦੇ ਹਿਰਦੇ 99 ਦੇ ਹਿਰਦੇ ਮਲੀਨ ਹੁੰਦੇ ਨੇ, ਉਹਨੂੰ ਕਿਹਾ ਜਾਂਦਾ ਕਲਯੁਗ। ਖੇਡ ਤੇ ਮਨਾ ਦੀ ਹੈ, ਮਨ ਮੈਲੇ ਸਭ ਕਿਛ ਮੈਲਾ, ਮਨ ਮੈਲਾ ਯੁੱਗ ਵੀ ਮੈਲਾ, ਮਨ ਪਵਿੱਤਰ ਯੁੱਗ ਵੀ ਪਵਿੱਤਰ। ਉਹੀ ਯੁੱਗ ਜਿਹਨੂੰ ਕਹਿੰਦੇ ਨੇ ਬੜਾ ਮਾੜਾ ਬੜਾ ਮਾੜਾ, ਉਹੀ ਯੁੱਗ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਦੁੱਖ ਨਾ ਹੀ ਸਭ ਸੁੱਖ ਹੀ ਹੈ, ਇਹਦੇ ਤੇ ਸੁੱਖ ਹੀ ਸੁੱਖ ਹੈ। ਆਪਣੇ ਮਨ ਨੂੰ ਬਦਲੋ, ਮਨ ਬਦਲਣ ਦੀ ਡੇਰ ਹੈ, ਸਤਯੁਗ ਬਣ ਜਾਏਗਾ। ਉਹੀ ਯੁੱਗ ਚ ਕਹਿੰਦੇ ਨੇ ਵਾਸ਼ਨਾ ਹੈ ਦੁੱਖ ਹੈ, ਉਹੀ ਯੁੱਗ ਚ ਕਹਿੰਦੇ ਨੇ ਨਾਮਦੇਵ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮੈਂ ਆਪਣੇ ਮਨ ਨੂੰ ਬਦਲਿਆ, ਮੈਂ ਪ੍ਰਮਾਤਮਾ ਨਾਲ ਲਾਇਆ, ਮੈਨੂੰ ਪ੍ਰਮਾਤਮਾ ਨਜ਼ਰ ਆਇਆ, ਤੁਸੀਂ ਸੰਸਾਰ ਨਾਲ ਲਾਇਆ, ਤੁਹਾਨੂੰ ਵਾਸ਼ਨਾ ਨਜ਼ਰ ਆਈ ਹੈ। ਤੇ ਗੁਰਦੇਵ ਕਿਰਪਾ ਕਰ ਰਹੇ ਨੇ, ਅਖਰੀ ਅਰਥ ਸਰਵਣ ਕਰੀਏ ਤੇ ਤਾਂ ਖੁਲਾਸਾ ਕੀਤਾ ਕਿਉਂਕਿ ਚਾਰ ਯੁਗਾਂ ਦੀ ਗੱਲ ਗੁਰਦੇਵ ਨੇ ਕੀਤੀ ਹੈ ਤੇ ਅੰਤਰੀ ਭਾਵ ਚ ਰੱਖਿਆ ਹੁਣ ਅਖਰੀ ਅਰਥ ਬੜੇ ਪਿਆਰ ਦੇ ਨਾਲ ਸਰਵਣ ਕਰੀਏ
ਸਤਨਾਮ ਸ੍ਰੀ ਵਾਹਿਗੁਰੂ ਜੀ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ
ਬਸੰਤ ਰਾਗ ਦੇ ਵਿਚ ਗੁਰਦੇਵ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੇਵਾ ਦੇ ਪੁੰਜ ਤਿੰਨਾਂ ਦਾ ਪਵਿੱਤਰ ਸ਼ਬਦ ਤੇ ਗੁਰਦੇਵ ਕਿਰਪਾ ਕਰ ਰਹੇ ਹਨ ਸਾਰੇ ਜੁਗ ਤੇਰੇ ਹੀ ਕੀਤੇ ਨੇ ਪ੍ਰਮਾਤਮਾ ਤੇ ਜੁਗ ਬਦਲਦੇ ਨੇ ਮਨ ਦੇ ਤਲ ਤੇ ਕਿਉਂਕਿ ਗਹਿਰਾਈ ਨਾਲ ਕਿਸੇ ਕੋਲ ਪੁੱਛਣ ਦੀ ਬਹੁਤੀ ਲੋੜ ਨਹੀਂ ਵਿਚਾਰ ਕਰਕੇ ਤੇ ਇਤਿਹਾਸ ਪੜ੍ਹ ਲੈਣਾ ਜਦੋਂ ਜਦੋਂ ਮਨ ਬਦਲਦੇ ਗਏ ਓਵੇਂ ਓਵੇਂ ਯੁੱਗ ਬਦਲਦੇ ਗਏ ਤੇ ਯੁੱਗਾਂ ਦਾ ਆਪੋ ਆਪਣਾ ਧਰਮ ਵੀ ਹੈ ਆਪੋ ਆਪਣੇ ਅਨੁਸਾਰ ਯੁੱਗਾਂ ਦਾ ਜੋ ਜਿਵੇਂ ਜਿਵੇਂ ਯੁੱਗ ਸਨ ਤਪੱਸਿਆ ਦੇ ਢੰਗ ਵੀ ਗੁਰੂ ਨਾਨਕ ਸਾਹਿਬ ਦੱਸਦੇ ਨੇ ਕਿ ਉਹਨਾਂ ਯੁੱਗਾਂ ਦੇ ਮੁਤਾਬਿਕ ਕੀ ਸੀ ਸਤ ਯੁੱਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ ਤਿੰਨੋ ਯੁੱਗ ਤਿੰਨੋ ਦਿੜੇ ਕਲ ਕੇਵਲ ਨਾਮ ਆਧਾਰ ਸਤ ਯੁੱਗ ਸਤ ਸੀ ਤ੍ਰੇਤਾ ਦੇ ਵਿੱਚ ਜਗ ਹੁੰਦੇ ਸਨ ਦੁਆਪਰ ਦੇ ਵਿੱਚ ਪੂਜਾ ਚੱਲ ਪਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਤਿੰਨੋ ਯੁੱਗ ਤਿੰਨੋ ਦਿੜੇ ਤਿੰਨੇ ਦ੍ਰਿੜ ਕੀਤੇ ਹੋਏ ਸਨ ਪਰ ਕਲ ਕੇਵਲ ਨਾਮ ਆਧਾਰ ਪਰ ਕਲ ਯੁੱਗ ਦੇ ਵਿੱਚ ਇੱਕੋ ਨਾਮ ਕਾਰਨ ਕੀ ਹੈ ਇਹਦਾ ਉਹਨਾਂ ਜੱਗਾਂ ਨੂੰ ਉਹਨਾਂ ਨੂੰ ਭੰਡਣਾ ਨਹੀਂ ਚਾਹੀਦਾ ਸਤਯੁਗ ਦੇ ਵਿੱਚ ਮਨੁੱਖ ਬੜੇ ਥੋੜੇ ਸਨ ਤੇ ਬਹੁਤ ਜ਼ਿਆਦਾ ਜ਼ਮੀਨ ਸੀ ਸਮਾਂ ਬੜਾ ਜ਼ਿਆਦਾ ਸੀ ਬਹੁਤੀ ਹਲਚਲ ਨਹੀਂ ਸੀ ਬਹੁਤੇ ਕਾਰੋਬਾਰ ਨਹੀਂ ਸਨ ਬਹੁਤੀ ਭੱਜ ਦੌੜ ਨਹੀਂ ਸੀ ਬੰਦੇ ਨੇ ਰੋਟੀ ਕਮਾਣੀ ਸੀ ਤੇ ਖਾਣੀ ਸੀ ਬਸ ਇਤਨੀ ਇੱਕ ਗੱਲ ਸੀ ਪ੍ਰਸ਼ਾਦਾ ਕਮਾਣਾ ਪ੍ਰਸ਼ਾਦਾ ਛਕਣਾ ਤੇ ਸੋ ਜਾਣਾ ਇਸ ਤੋਂ ਵੱਧ ਕੇ ਜਿਤਨੀ ਲੰਮੀ ਚੌੜੀਆਂ ਅੱਜ ਤਰੱਕੀਆਂ ਅਸੀਂ ਦੇਖ ਰਹੇ ਹਾਂ ਇਹ ਕੁਛ ਵੀ ਨਹੀਂ ਸਨ ਤੇ ਜਿਤਨੀ ਦੁਨੀਆਂ ਦੀ ਜਿਤਨੀ ਤਰੱਕੀ ਹੋਈ ਹੈ ਰੋਟੀ ਤੋਂ ਹੋਈ ਹੈ ਜੇ ਬੰਦੇ ਨੂੰ ਭੁੱਖ ਨਾ ਲੱਗਦੀ ਤੇ ਤਰੱਕੀ ਹੋਣੀ ਵੀ ਨਹੀਂ ਇੱਕ ਭੁੱਖ ਲੱਗੀ ਭੁੱਖ ਨੇ ਅੱਜ ਜਿਤਨੀ ਅਸੀਂ ਤਰੱਕੀਆਂ ਦੇਖ ਰਹੇ ਹਾਂ ਨਾ ਸਾਇੰਸ ਯੇ ਵੋ ਇਹ ਸਾਰੀ ਰੋਟੀ ਤੋਂ ਚੱਲੀ ਹੈ ਬੰਦਾ ਮਾਸ ਖਾਂਦਾ ਸੀ ਕੱਚਾ ਮਾਸ ਖਾਂਦਾ ਸੀ ਭੋਜਨ ਨੇ ਭੁੱਖ ਨੇ ਗਿਆਨ ਬਖਸ਼ਿਆ ਭੁੱਖ ਨੇ ਗਿਆਨ ਬਖਸ਼ਿਆ ਨਹੀਂ ਇਹਨੂੰ ਪਕਾ ਫਿਰ ਭੁੱਖ ਨੇ ਗਿਆਨ ਬਖਸ਼ਿਆ ਨਹੀਂ ਤੂੰ ਅੰਨ ਕੱਚਾ ਖਾਈ ਜਾ ਰਿਹਾ ਇਸ ਤੋਂ ਹੋਰ ਬਣ ਸਕਦਾ ਫਿਰ ਫਲ ਫਰੂਟ ਖਾਣ ਲੱਗਿਆ ਵੱਧਦਾ ਗਿਆ ਤੇ ਸ਼ੁਰੂ ਕਿੱਥੋਂ ਹੋਇਆ ਸਿਰਫ ਖਾਣ ਤੋਂ ਭੁੱਖ ਲੱਗਦੀ ਸੀ ਖਾ ਲੈਂਦਾ ਸੀ ਤੇ ਸੋ ਜਾਂਦਾ ਸੀ ਪਾਣੀ ਪੀਂਦਾ ਸੀ ਇਤਨੀ ਕੁ ਜ਼ਿੰਦਗੀ ਸੀ ਬੰਦੇ ਦੀ ਇੱਥੋਂ ਤੱਕ ਕਹਿੰਦੇ ਨੇ ਕਿ ਉਸ ਵੇਲੇ ਜਿਹੜੇ ਬਨ ਮਾਨਸ ਸਨ ਆਦਮ ਜਾਤ ਸੀ ਉਹਨਾਂ ਨੂੰ ਨਗਨਤਾ ਦਾ ਵੀ ਬੋਧ ਨਹੀਂ ਸੀ ਬਿਲਕੁਲ ਨਗਨ ਰਹਿੰਦੇ ਹੁੰਦੇ ਅਲਖ ਨੰਗੇ ਅੱਜ ਵੀ ਅਫਰੀਕਾ ਚ ਕੁਝ ਜਾਤੀਆਂ ਬਿਲਕੁਲ ਉਹਨਾਂ ਨੂੰ ਪਤਾ ਹੀ ਨਹੀਂ ਕਿ ਨਗਨਤਾ ਕੀ ਹੁੰਦੀ ਹੈ ਬਿਲਕੁਲ ਪਸ਼ੂ ਦਾ ਜੀਵਨ ਸੀ ਪਸ਼ੂ ਖਾ ਲੈਂਦਾ ਸੋ ਲੈਂਦਾ ਗ੍ਰਿਸ਼ ਭੋਗ ਲੈਂਦਾ ਬਸ ਇਤਨਾ ਕੁ ਜੀਵਨ ਸੀ ਖਾ ਲੈਂਦਾ ਸੀ ਪੀ ਲੈਂਦਾ ਸੀ ਮਨੁੱਖ ਤੇ ਸੋ ਜਾਂਦਾ ਸੀ ਇਹੀ ਜਾਮਾ ਮਨੁੱਖ ਦਾ ਸਰੀਰ ਤੇ ਨਗਨਤਾ ਦਾ ਵੀ ਬੋਧ ਨਹੀਂ ਸੀ ਇਸਲਾਮ ਧਰਮ ਦੀ ਇੱਕ ਕਿਤਾਬ ਪੜ੍ਹਨ ਨੂੰ ਮਿਲੀ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਲਿਖੀ ਕਿ ਆਦਮ ਜਾਤ ਕਦੋਂ ਤੋਂ ਸ਼ੁਰੂ ਹੋਈ ਮਨੁੱਖ ਨੂੰ ਮਨੁੱਖ ਦਾ ਬੋਧ ਕਦੋਂ ਹੋਇਆ ਕਿ ਮੈਂ ਮਨੁੱਖ ਹਾਂ ਜਿਸ ਦਿਨ ਉਹਨੂੰ ਆਪਣੀ ਨਗਨਤਾ ਦਾ ਬੋਧ ਹੋ ਗਿਆ ਕਿ ਮੈਂ ਤੇ ਨੰਗਾ ਹਾਂ ਮੈਂ ਤੇ ਨਗਨ ਹਾਂ ਪਸ਼ੂ ਨਗਨ ਨੇ ਲੇਕਿਨ ਮੈਂ ਵੀ ਨਗਨ ਹਾਂ ਉਸਨੇ ਢੱਕਣਾ ਸ਼ੁਰੂ ਕਰ ਦਿੱਤਾ ਇਸਲਾਮ ਕਹਿੰਦਾ ਉਸ ਤੋਂ ਬਾਅਦ ਮਨੁੱਖ ਨੂੰ ਆਪਣੀ ਨਗਨਤਾ ਦਾ ਬੋਧ ਹੋ ਗਿਆ ਕਿ ਹਾਂ ਮੈਂ ਤੇ ਨਗਨ ਹਾਂ ਫਿਰ ਮਨੁੱਖਤਾ ਸ਼ੁਰੂ ਹੋ ਗਈ ਉਸ ਤੋਂ ਬਾਅਦ ਇਹ ਜਿਤਨਾ ਵਿਕਾਸ ਹੈ ਰੋਟੀ ਦਾ ਹਜ਼ਾਰਾਂ ਲੱਖਾਂ ਲੋਕ ਬਾਹਰਲੇ ਮੁਲਕਾਂ ਚ ਕਿਸੇ ਨੂੰ ਪੁੱਛ ਲਵੋ ਕੀ ਕਰਨ ਚੱਲੇ ਬਾਹਰ ਕੀ ਕਰਨ ਆਇਆ ਰੋਟੀ ਕਮਾਣ ਇੱਕੋ ਜਵਾਬ ਮਿਲੇਗਾ ਰੋਟੀ ਕਮਾਣ ਇਹ ਗੱਲ ਐਵੇਂ ਨਹੀਂ ਕੀਤੀ ਗਈ ਇਹ ਵਿਦਵਾਨਾਂ ਨੇ ਬੜੀ ਸੋਚ ਸਮਝ ਕੇ ਕੀਤੀ ਸੀ ਰੋਟੀ ਕਮਾਣ ਤੇ ਚੱਲੇ ਆ ਰੋਟੀ ਦਾ ਤੇ ਮਸਲਾ ਪਰਵਾਹ ਚੰਗਾ ਮਕਾਨ ਨਹੀਂ ਜ਼ਿੰਦਗੀ ਚੱਲਦੀ ਰਹੇਗੀ ਚੰਗੇ ਕੱਪੜੇ ਨਾ ਹੋਣਗੇ ਜ਼ਿੰਦਗੀ ਚੱਲ ਸਕਦੀ ਹੈ ਮਿੱਤਰ ਸੰਬੰਧੀ ਸਾਖ ਨਾ ਹੋਣਗੇ ਗੱਡੀਆਂ ਨਾ ਹੋਣਗੇ ਜ਼ਿੰਦਗੀ ਚੱਲਦੀ ਰਹੇਗੀ ਪਰ ਜੇ ਰੋਟੀ ਨਾ ਮਿਲੇ ਦਸ ਦਿਨ ਵੀਹ ਦਿਨ ਪੰਜਾਹ ਦਿਨ ਜ਼ਿੰਦਗੀ ਖਤਮ ਤੇ ਫਿਰ ਜ਼ਿੰਦਗੀ ਹੈ ਕੀ ਰੋਟੀ ਕਿਉਂਕਿ ਬੜੀ ਮਿਲ ਗਈ ਹੈ ਕੀਮਤ ਖਤਮ ਹੋ ਗਈ ਹੋਰ ਚੀਜ਼ਾਂ ਦੀ ਕੀਮਤ ਬੜੀ ਹੈ ਧਨ 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 ਇਤਨਾ ਧਨ ਅੱਜ ਪਾਣੀ ਜਾਂ ਰੋਟੀ ਖਤਮ ਹੋ ਜਾਵੇ ਭੋਜਨ ਖਤਮ ਹੋ ਜਾਵੇ ਦੁਨੀਆਂ ਦੇ ਕਰੋੜਾਂ ਦੇ ਕੇ ਅਸੀਂ ਰੋਟੀ ਖਰੀਦਾਂਗੇ ਕਿਉਂਕਿ ਜੀਵਨ ਹੈ ਕੀਮਤ ਹੀ ਉਦਣ ਪਤਾ ਲੱਗੇਗੀ ਤੇ ਉਹ ਸਤਯੁਗ ਦੇ ਵਿੱਚ ਗੁਰਦੇਵ ਕਹਿੰਦੇ ਨੇ ਸਮਾਂ ਬੜਾ ਜ਼ਿਆਦਾ ਸੀ ਮਨੁੱਖ ਬੜੇ ਥੋੜੇ ਸਨ ਰੋਟੀ ਕਮਾ ਲੈਣੀ ਤੇ ਖਾ ਲੈਣੀ ਤੇ ਸੋ ਜਾਣਾ ਤੇ ਫਿਰ ਅਵਤਾਰਾਂ ਨੇ ਮਹਾਂਪੁਰਸ਼ਾਂ ਨੇ ਰਿਸ਼ੀਆਂ ਨੇ ਸੰਤਾਂ ਨੇ ਇੱਕ ਗੱਲ ਉਹਨਾਂ ਦੀ ਪਕੜ ਚ ਆਈ ਸਤਯੁਗ ਸਤ ਇਹਨਾਂ ਨੂੰ ਇਤਨੇ ਧਰਮ ਦੇ ਕਰਮ ਬਖਸ਼ ਹੋਏ ਬਿਜ਼ੀ ਰਹਿਣ ਕਿਉਂਕਿ ਖਾਲੀ ਮਨ ਸ਼ੈਤਾਨ ਦਾ ਘਰ ਜਿਤਨੇ ਖਾਲੀ ਰਹਿਣਗੇ ਵਾਸ਼ਨਾਵਾਂ ਵਧਣਗੀਆਂ ਉਹਨਾਂ ਦੇ ਪਕੜ ਚ ਗੱਲ ਉਹਨਾਂ ਨੇ ਕਿਹਾ ਇਹਨਾਂ ਨੂੰ ਯੱਗ ਕਰਾਓ ਦੋ ਬਾਰਾਂ ਬਾਰਾਂ ਸਾਲ ਦੇ ਯੱਗ ਕਰਾਉਣੇ ਸ਼ੁਰੂ ਕੀਤੇ ਕਿਉਂਕਿ ਸਮਾਂ ਹੀ ਬੜਾ ਸੀ ਕਰਦੇ ਕੀ? ਛੋਟੇ ਛੋਟੇ ਰਾਜੇ ਮਹਾਰਾਜੇ ਸਨ, ਟੁਕੜੀਆਂ ਸਨ, ਤੇ ਕਰਦੇ ਕੀ? ਉਹਨਾਂ ਨੂੰ ਲਾ ਦਿੱਤਾ, ਇਹਨਾਂ ਨੂੰ ਇਹਨਾਂ ਕਰਮਾਂ ਦੇ ਵਿੱਚ ਲਾਵੋ। ਤੀਰਥਾਂ ਦਾ ਰਟਨ, ਬੜੇ ਕਰਮ, ਤੀਰਥਾਂ ਤੇ ਜਾਣਾ, ਦਾਨ ਪੁੰਨ ਬ੍ਰਾਹਮਣਾਂ ਨੂੰ ਦੇਣਾ ਸ਼ੁਰੂ ਕਰੋ। ਇਹ ਬ੍ਰਾਹਮਣ ਜੇ ਸ਼ੁੱਧਰ ਹੈ ਜਾਂ ਵੈਸ਼ ਹੈ ਜਾਂ ਖੱਤਰੀ, ਐਵੇਂ ਨਹੀਂ ਬਣੇ। ਇਹ ਵੰਡ ਕੀਤੀ ਬੜੇ ਢੰਗ ਦੇ ਨਾਲ ਕਿ ਇੱਕ ਤਬਕਾ ਐਸਾ ਚੁਣਿਆ ਗਿਆ ਜੋ ਬੜੇ ਵਿਦਵਾਨ ਸਨ, ਇਹ ਸਿਰਫ ਵਿਦਿਆ ਪੜ੍ਹਨਗੇ ਤੇ ਪੜ੍ਹਾਉਣਗੇ, ਉਹਨਾਂ ਨੂੰ ਬ੍ਰਾਹਮਣ ਕਹਿ ਦਿੱਤਾ। ਇੱਕ ਜਿਹੜੇ ਤਗੜੇ ਸਨ ਸਰੀਰਕ ਤਲ ਤੇ, ਉਹਨਾਂ ਨੂੰ ਛੱਤਰੀ ਕਹਿ ਦਿੱਤਾ, ਇਹ ਦੇਸ਼ ਦੀ ਰੱਖਿਆ ਕਰਨਗੇ। ਤੇ ਜਿਹੜੇ ਵੈਸ਼ ਸਨ ਇਹ ਖੇਤੀਬਾੜੀ ਸੰਭਾਲਣਗੇ। ਸ਼ੁੱਧਰ ਇਹ ਤਿੰਨਿਆਂ ਦੀ ਇਹ ਆਪਣਾ ਥੱਲੇ ਦਾ ਕਾਰਜ, ਜੋ ਸਭ ਤੋਂ ਥੱਲੇ ਕਾਰਜ ਹੈ, ਸੰਭਾਲਣਗੇ। ਤੇ ਇਹ ਵੰਡ ਐਵੇਂ ਸੀ, ਬ੍ਰਾਹਮਣ ਨੂੰ ਸਿਰ ਕਿਹਾ ਗਿਆ, ਛੱਤਰੀ ਨੂੰ ਬਾਹਾਂ ਕਹੀਆਂ ਗਈਆਂ, ਤੇ ਵੈਸ਼ ਨੂੰ ਪੇਟ ਕਿਹਾ ਗਿਆ, ਸ਼ੁੱਧਰ ਨੂੰ ਲੱਤਾਂ, ਕਿਉਂਕਿ ਥੱਲੇ ਹੈ, ਵੈਸ਼ ਕਮਾਉਂਦਾ ਹੈ ਪੇਟ ਲਈ, ਛੱਤਰੀ ਲੜਦਾ ਬਾਹਾਂ ਦੇ ਤਾਕਤ ਦੇ ਨਾਲ, ਬ੍ਰਾਹਮਣ ਦਿਮਾਗ ਵਰਤਦਾ। ਇਹ ਵੰਡ ਸੀ। ਪਰ ਐਸਾ ਹੰਕਾਰ ਬੰਦੇ ਦੀ ਮੱਤ ਤੇ ਚੜਿਆ, ਉਹਨਾਂ ਮਹਾਂਪੁਰਸ਼ਾਂ ਦੀ ਵੰਡ ਨੂੰ ਖਤਮ ਕਰਕੇ ਬ੍ਰਾਹਮਣ ਹੰਕਾਰੀ ਹੋ ਕੇ ਬੈਠ ਗਏ, ਆਪਣਾ ਕਰਮ ਭੁੱਲ ਗਏ, ਛੱਤਰੀਆਂ ਨੇ ਵੀ ਆਪਣਾ ਕਰਮ ਸਮਝ ਲਿਆ, ਤੇ ਫਿਰ ਕੀ ਹੋਇਆ, ਵੈਸ਼ ਵੀ ਆਪਣਾ ਕਰਮ ਦੇ ਵਿੱਚ ਡਿੱਗ ਪਏ, ਤੇ ਸ਼ੁੱਧਰ ਨੂੰ ਦੱਬਦੇ ਗਏ। ਸ਼ੁੱਧਰ ਨੂੰ ਦੱਬੋ, ਬੜਾ ਦੱਬੋ, ਕਿਉਂਕਿ ਨੀਵੇਂ, ਪਰ ਉਹ ਤੇ ਇੱਕ ਢੰਗ ਦੇ ਨਾਲ ਵੰਡ ਕੀਤੀ ਸੀ, ਪਰ ਬੜਾ ਦੱਬਿਆ। ਫਿਰ ਗੁਰੂ ਨਾਨਕ ਸਾਹਿਬ ਆਏ, ਕਹਿੰਦੇ ਨੇ ਇਹ ਜਿਹੜੀ ਵੰਡ ਸੀ ਇਹ ਪਖੰਡ ਬਣ ਗਈ, ਇਹਨੂੰ ਖਤਮ ਕਰੋ। ਕੋਈ ਸ਼ੁੱਧਰ ਨਹੀਂ, ਕੋਈ ਵੈਸ਼ ਨਹੀਂ, ਸਾਰੇ ਬਰਾਬਰ, ਸਾਰਿਆਂ ਨੂੰ ਪੈਣੀ ਪੈਰੀ ਪਵਣਾ ਜਗ ਵਰਤਾਇਆ, ਪੈਰਾਂ ਦੇ ਵਿੱਚ ਪਵਾ ਦਿੱਤਾ ਕਿ ਸਾਰੇ ਹੀ ਪੈਰੀ ਪੈਣਗੇ ਨਿਰੰਕਾਰ ਦੇ, ਇੱਕੋ ਬਰਾਬਰ ਨੇ, ਇੱਕੋ ਸੰਗਤ, ਇੱਕੋ ਪੰਗਤ ਚ ਬਿਠਾ ਦਿੱਤਾ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਸਮਾਨ ਕਰਕੇ ਰੱਖ ਦਿੱਤਾ। ਸਭ ਮੈਂ ਜੋਤ ਜੋਤ ਹੈ ਸੋਈ, ਸਾਰਿਆਂ ਚ ਇੱਕੋ ਜੋਤ ਨੂੰ ਪ੍ਰਗਟ ਕੀਤਾ, ਬਾਹਰ ਦੀਆਂ ਸਿਆਣਪਾਂ ਨਹੀਂ ਕੰਮ ਆਈਆਂ, ਉਹਨਾਂ ਨੂੰ ਛੱਡ ਦਿੱਤਾ। ਜੋ ਜੋ ਪਖੰਡ ਬਣ ਗਿਆ ਸੀ ਧਰਮ ਦੇ ਨਾਮ ਤੇ, ਗੁਰੂ ਨਾਨਕ ਛੱਡਦੇ ਗਏ, ਨਹੀਂ ਲਾਂਗੇ। ਤੇ ਜੋ ਧਰਮ ਸੀ ਉਹਦੀ ਉਸਤਤ ਕਰਦੇ ਗਏ, ਠੀਕ ਹੈ, ਨਾਮ ਰਾਮ ਦਾ ਕਹਿੰਦੇ ਨੇ ਰਾਮ ਜਪੋ, ਗੋਬਿੰਦ ਕਹਿੰਦਾ ਸਨਾਤਨ ਜਪੋ, ਅੱਲਾ ਕਹਿੰਦਾ ਅਗਰ ਇਸਲਾਮ ਤੇ ਅੱਲਾਹ ਜਪੋ, ਠੀਕ ਹੈ, ਉਹ ਨਾਮ ਹੈ ਪਰਮਾਤਮਾ ਦਾ। ਪਰ ਸਤਯੁਗ ਦੇ ਵਿੱਚ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਬੜਾ ਥੋੜਾ ਸਮਾਂ ਸੀ ਤੇ ਉਹਨਾਂ ਅਵਤਾਰਾਂ ਨੇ ਲਾ ਦਿੱਤਾ, ਉਹ ਸਮੇਂ ਦੀ ਲੋੜ ਸੀ। ਫਿਰ ਆਇਆ ਤ੍ਰੇਤਾ, ਤ੍ਰੇਤੇ ਸਤਯੁਗ ਸਾ ਤ੍ਰੇਤਾ ਜੱਗੀ, ਜੱਗ ਹੁੰਦੇ ਸਨ ਇਤਨੇ ਜੱਗ, ਅਸ਼ਵਮੇਘ ਯੱਗ, ਜਿਹਦੇ ਵਿੱਚ ਘੋੜੇ ਦੀ ਕੁਰਬਾਨੀ ਦਿੱਤੀ ਜਾਂਦੀ ਸੀ, ਬੜਾ ਬੜਾ ਲੰਮਾ ਸਮਾਂ ਤੱਕ ਯੱਗ। ਕਹਿੰਦੇ ਨੇ ਸਤਯੁਗ ਚ ਇਤਨੇ ਵੱਡੇ ਯੱਗ ਹੁੰਦੇ ਸਨ, ਹਾਥੀ ਦੀ ਸੁੰਡ ਜਿੰਨੀ ਨਾਲ 12-12 ਸਾਲ ਤੱਕ ਘਿਓ ਲਗਾਤਾਰ ਪੈਂਦਾ ਸੀ, ਲਗਾਤਾਰ ਦਿਨ ਰਾਤ। ਤੁਸੀਂ ਹਿਸਾਬ ਲਾ ਲਓ ਕਿਤਨੇ ਕੁ ਪਸ਼ੂ ਹੋਣਗੇ, ਕਿਤਨਾ ਕੁ ਧਨ ਦੌਲਤ ਹੋਏਗੀ ਹਿੰਦੁਸਤਾਨ ਦੇ ਵਿੱਚ, ਕਿਤਨਾ ਸਮੱਗਰੀ ਪਈ ਜਾਣੀ ਅਗਨੀ ਦੇ ਵਿੱਚ। ਕਾਰਨ ਕੀ ਸੀ? ਧਨ ਦੌਲਤ ਬਹੁਤ ਸੀ, ਮਨੁੱਖ ਖਾਲੀ ਸੀ, ਖਾਲੀ ਬਹਿਣ ਨਹੀਂ ਦੇਣਾ ਸੀ, ਤੇ ਅਵਤਾਰਾਂ ਨੇ ਸੋਚਿਆ ਇਹਨਾਂ ਨੂੰ ਲਾਵੋ। ਫਿਰ ਦੁਆਬਰ ਦੇ ਵਿੱਚ, ਤ੍ਰੇਤੇ ਦੇ ਵਿੱਚ ਜੱਗ ਕਰਨੇ ਸ਼ੁਰੂ ਕੀਤੇ। ਜਿਵੇਂ ਜਿਵੇਂ ਸਮਾਂ ਵੱਧਦਾ ਗਿਆ, ਯੁੱਗ ਬੀਤਦੇ ਗਏ, ਬੰਦਾ ਬਿਜ਼ੀ ਹੁੰਦਾ ਗਿਆ, ਫਿਰ ਘਟਦਾ ਗਿਆ ਕੰਮ। ਫਿਰ ਘਟਦਾ ਕਿਵੇਂ ਗਿਆ? ਫਿਰ ਅੱਗੇ ਜਾ ਕੇ ਪੂਜਾ ਹੀ ਰਹਿ ਗਈ, ਹੁਣ ਅਰਚਨਾ ਕਰਨੀ ਹੈ, ਜੱਗ ਜੁਗ ਨੂੰ ਇੱਕ ਪਾਸੇ ਕਰੋ, ਰਟਨ ਛੱਡੋ, ਬਸ ਪਰਮਾਤਮਾ ਅੱਗੇ ਬੈਠੋ, ਉਹਦੀ ਥੋੜੀ ਅਰਚਨਾ ਪੂਜਾ ਕਰੋ, ਉਸ ਨੂੰ ਧਿਆਵੋ, ਥੋੜਾ ਜਿਹਾ ਆਪਣੇ ਆਪ ਨੂੰ ਬਿਜ਼ੀ ਰੱਖੋ। ਫਿਰ ਉਸ ਤੋਂ ਬਾਅਦ ਆਇਆ ਕਲਯੁਗ, ਇੱਥੇ ਤੇ 10 ਮਿੰਟ ਵੀ ਨਹੀਂ ਬਚੇ ਬੰਦੇ ਕੋਲ, ਕਿਹੜੇ ਵੇਲੇ ਗੁਰੂ ਘਰ ਜਾਈਏ, ਕਦੋਂ ਆਈਏ, ਪਤਾ ਹੀ ਕੋਈ ਨਹੀਂ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਜੱਗ ਕਹਿ ਦਿੱਤੇ ਜਾਂਦੇ ਗੁਰੂ ਨਾਨਕ ਸਾਹਿਬ ਵੱਲੋਂ, ਜੱਗ ਕਰੋ ਤੇ ਕਿੰਨੇ ਕਰਨੇ ਸਨ ਤੇ ਕਿੰਨੇ ਕਰਾਣੇ ਸਨ। ਇੱਥੇ ਤੇ ਅਖੰਡ ਪਾਠ ਸਾਹਿਬ ਬੜੀ ਮੁਸ਼ਕਲ ਨਾਲ ਹੁੰਦਾ ਹੈ, 2 ਦਿਨ ਹੋ ਜਾਵੇ ਤੇ ਨਾ ਕੋਈ ਸੁਣਦਾ ਤੇ ਨਾ ਕੋਈ ਸੁਣਾਉਣ ਵਾਲੇ ਦੀ ਇੱਛਾ ਹੈ, ਕੋਈ ਹੈ ਹੀ ਨਹੀਂ ਕੋਈ ਧਰਮ। 2 ਦਿਨਾਂ ਚ ਅਖੰਡ ਪਾਠ ਸਾਹਿਬ ਹੁੰਦਾ, ਸੁਣੋ, ਉੱਥੇ 12-12 ਸਾਲ ਯੱਗ ਕਰਾਉਂਦੇ ਸਨ ਸਨਾਤਨ ਧਰਮ ਦੇ ਰਿਸ਼ੀ, ਤੇ ਕਰਦੇ ਸਨ ਰਾਜੇ, 12-12 ਸਾਲ ਤੱਕ ਯੱਗ ਚੱਲਦੇ ਸਨ, ਕਿਤਨਾ ਲੰਮਾ ਉਹਨਾਂ ਨੂੰ ਕਰੜਾ ਧਰਮ ਬਖਸ਼ਿਆ। ਤੇ ਇੱਥੇ ਗੁਰਦੇਵ ਕਹਿੰਦੇ ਨੇ ਸਾਰਾ ਕੁਛ ਛੱਡ ਦੋ, ਕੁਛ ਨਹੀਂ ਕਰ ਸਕਦੇ, ਨਾ ਕਰੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਕਲ ਕੇਵਲ ਨਾਮ ਆਧਾਰ, ਹੋਰ ਕੁਛ ਵੀ ਨਹੀਂ ਕਰਨਾ, ਕੀ ਕਰਨਾ, ਇੱਕ ਨਾਮ, ਇੱਕ ਜਪ। ਤੇ ਉਹਨਾਂ ਰਿਸ਼ੀਆਂ ਨੇ ਜਦੋਂ ਉਹਨਾਂ ਦੀਆਂ ਲਿਖਤਾਂ ਪੜ੍ਹੀਏ, ਸਨਾਤਨੀ ਰਿਸ਼ੀਆਂ ਨੇ, ਉਹਨਾਂ ਨੇ ਵੀ ਇੱਕ ਗੱਲ ਤੇ ਜ਼ਰੂਰ ਕਹੀ ਸੀ, ਉਹਨਾਂ ਨੂੰ ਪਤਾ ਸੀ ਕਿ ਨਾਮ ਹੀ ਪਰਮਾਤਮਾ ਨਾਲ ਜੋੜ ਸਕਦਾ, ਪਹੁੰਚਾ ਸਕਦਾ। ਫਿਰ ਉਹਨਾਂ ਨੇ ਇੱਕ ਗੱਲ ਸਮਝਾ ਦਿੱਤੀ ਸੀ ਰਾਜਿਆਂ ਮਹਾਰਾਜਿਆਂ ਨੂੰ, ਆਮ ਸੰਸਾਰ ਨੂੰ, ਤੀਰਥਾਂ ਦਾ ਰਟਨ ਠੀਕ ਹੈ, ਪੂਜਾ ਅਰਚਨਾ ਠੀਕ ਹੈ, ਲੇਕਿਨ ਬਿਨਾਂ ਨਾਮ ਤੋਂ ਪਰਮਾਤਮਾ ਨਹੀਂ ਮਿਲੇਗਾ। ਕਿਉਂਕਿ ਪਤਾ ਸੀ ਨਾ, ਨਾਮ ਹੀ ਪਹੁੰਚਾਏਗਾ, ਤੇ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਬਿਜੀ ਵੀ ਰੱਖਣਾ, ਵਿਅਸਤ ਵੀ ਰੱਖਣਾ, ਖਾਲੀ ਨਹੀਂ ਛੱਡਣਾ। ਉਹਨਾਂ ਨੇ ਨਾਮ ਦੇ ਦਿੱਤਾ, ਤੇ ਉਹਨਾਂ ਨੇ ਨਾਮ ਦੇ ਨਾਲ ਬੜਾ ਕੁਛ ਦਿੱਤਾ, ਆਹ ਵੀ ਕਰੋ, ਆਹ ਵੀ ਕਰੋ। ਤੇ ਮੇਨ ਜੋ ਧੁਰਾ ਸੀ ਉਹ ਤੇ ਸੀ ਨਾਮ, ਨਾਮ ਜਪਣਾ, ਤੇ ਨਾਮ ਉਹ ਵੀ ਜਪਦੇ ਸਨ ਗੁਰੂ ਨਾਨਕ ਸਾਹਿਬ ਨੇ, ਬਾਕੀ ਦੇ ਜਿਤਨੇ ਕਰਮ ਸਨ ਇੱਕ ਪਾਸੇ ਕਰ ਦਿੱਤੇ, ਕਿਉਂਕਿ ਲੋੜ ਹੀ ਨਹੀਂ ਕਲਯੁਗ, ਟਾਈਮ ਹੈ ਕਿਸੇ ਕੋਲ, ਧਰਮ ਮੰਗਦਾ ਸਮਾਂ, ਟਾਈਮ ਹੈ ਹੀ ਨੀ ਕਿਸੇ ਕੋਲ। ਧਰਮ ਤੇ ਸਮਾਂ ਮੰਗਦਾ, ਧਨ ਨੀ ਮੰਗਦਾ। ਆਪਣੇ ਆਪ ਨੂੰ ਸਵਾਰਨਾ, ਸਮਾਂ ਦੇਣਾ ਪਏਗਾ, ਸਮਾਂ ਕੋਈ ਦੇਣਾ ਹੀ ਨੀ ਚਾਹੁੰਦਾ। ਅਸੀਂ ਧਨ ਦੇ ਦਈਏ, ਅਰਦਾਸ ਹੋ ਜਾਵੇ, ਸਾਡੇ ਘਰ ਖੁਸ਼ੀਆਂ ਆ ਜਾਣ। ਗੁਰਦੇਵ ਕਹਿੰਦੇ ਨੇ ਐਵੇਂ ਨੀ ਗੱਲ ਬਣੇਗੀ। ਰੋਟੀ ਤੂੰ ਖਾਏਗਾ, ਭੁੱਖ ਤੇਰੀ ਮਿਟੇਗੀ, ਦੂਜਾ ਖਾਏਗਾ ਤੇਰੀ ਥੋੜੀ ਮਿਟੇਗੀ। ਇਸ਼ਨਾਨ ਤੂੰ ਕਰੇਗਾ, ਤੂੰ ਸਵੱਛ ਰਹੇਗਾ, ਤੂੰ ਦੂਜੇ ਨੂੰ ਕਹਿ ਦੇਵੇਂ ਨਹੀਂ। ਇੱਥੇ ਤੇ ਆਪੇ ਬੀਜ ਆਪੇ ਹੀ ਖਾਓ, ਤੂੰ ਆਪੇ ਬੀਜੇਗਾ, ਆਪੇ ਖਾਏਗਾ, ਆਪੇ ਖਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹ ਕਰ ਕਰੇ ਸੋ ਇਹ ਕਰ ਪਾਏ, ਇਧਰੋਂ ਕਰ ਇਧਰੋਂ ਪਾ, ਪ੍ਰਬੰਧਾ ਕਰਨਾ ਹੀ ਨੀ, ਇਤਨਾ ਵੀ ਸਮਾਂ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ ਅਗਰ ਤੂੰ ਅੰਮ੍ਰਿਤ ਵੇਲੇ ਉੱਠ ਕੇ ਇੱਕ ਡੇਢ ਘੰਟਾ ਜਪ ਕਰ, ਨਾਮ ਜਪ ਹੋਰ ਕੁਛ ਵੀ ਨਾ ਕਰ, ਨਾਮ ਜਪ ਬਾਣੀ ਪੜ, ਜੋ ਪੰਜ ਬਾਣੀਆਂ ਨੇ ਉਹ ਪੜ, ਉਹਨਾਂ ਚ ਵੀ ਨਾਮ ਦੀ ਗੱਲ ਹੈ, ਗੁਰਬਾਣੀ ਵੀ ਨਾਮ ਹੀ ਹੈ, ਹੋਰ ਕੁਛ ਨਹੀਂ। ਗੁਰਬਾਣੀ ਜਪ ਇਤਨਾ ਕੁ ਕਰਮ ਤੇ ਕਰ, ਤੂੰ ਦੋਵੇਂ ਟਾਈਮ ਉਹਦੇ ਨਾਲ ਸਤਸੰਗ ਕਰਕੇ ਨਾਮ ਜਪ, ਇਤਨਾ ਵੀ ਸਮਾਂ ਨੀ ਬੰਦੇ ਕੋਲ ਰਿਹਾ, ਉਹ ਵੀ ਸਮਾਂ ਜਾਂਦਾ ਰਿਹਾ। ਬਜ਼ੁਰਗ ਤੇ ਨਜ਼ਰ ਆ ਜਾਂਦੇ ਨੇ ਗੁਰਦੁਆਰਿਆਂ ਚ, ਪਰ ਯੰਗ ਜਨਰੇਸ਼ਨ ਕਿੱਥੇ ਹੈ, ਕਿੱਥੇ ਨਜ਼ਰ ਆਉਂਦੀ ਨੀ, ਪਤਾ ਨੀ। ਲੇਕਿਨ ਇੱਕ ਸਮਾਂ ਸੀ ਜਦੋਂ ਰਾਜਿਆਂ ਦੇ ਪੁੱਤਰ ਵੀ ਰਾਜਨ ਭੇਜ ਦਿੰਦੇ ਸਨ ਮਦਰਸਿਆਂ ਦੇ ਵਿੱਚ ਪੜ੍ਹਨ ਨੂੰ ਕਿ ਜਾਓ ਗੁਰੂਕੁਲ ਦੇ ਵਿੱਚ ਜਾਓ ਤੇ ਧਰਮ ਗ੍ਰੰਥ ਪੜ੍ਹੋ। ਰਾਮ ਚੰਦਰ ਨੇ ਵਸ਼ਿਸ਼ਟ ਕੋਲੋਂ ਪੜ੍ਹੇ, ਵੇਦ ਸ਼ਾਸਤਰ ਸ਼੍ਰੀ ਰਾਮ ਚੰਦਰ ਅਵਤਾਰ ਸੀ ਮੌਕੇ ਦਾ, ਲੇਕਿਨ ਉਹਦਾ ਗੁਰੂ ਸੀ ਵਸ਼ਿਸ਼ਟ, ਤੇ ਉਹਦੇ ਕੋਲ ਜਾ ਕੇ ਪੜ੍ਹਦਾ ਹੁੰਦਾ ਸੀ, ਗਿਆਨ ਲੈਂਦਾ ਸੀ। ਪਰ ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰੇ ਕਰਮ ਇੱਕ ਪਾਸੇ ਕਰਕੇ ਕੱਲ ਕੇਵਲ ਨਾਮ ਆਧਾਰ ਜਗ ਵੀ ਛੱਡ ਦਿੱਤੇ, ਸਤ ਤਪ ਵੀ ਛੱਡ ਦਿੱਤੇ, ਤੇ ਸਾਰੀਆਂ ਪੂਜਾਵਾਂ ਨੂੰ ਇੱਕ ਪਾਸੇ ਕਰਕੇ ਕੀਤਾ ਕਿ ਨਾਮ ਜਪੋ, ਨਾਮ ਹੀ ਪੂਜਾ ਹੈ, ਨਾਮ ਹੀ ਜਗ ਹੈ, ਤੇ ਜਿਤਨੇ ਫਲ ਉਹਨਾਂ ਨੂੰ ਮਿਲਣਗੇ ਨਾਮ ਜਪਣ ਵਾਲੇ ਨੂੰ ਕਰੋੜਾ ਗੁਣਾ ਜ਼ਿਆਦਾ ਮਿਲਣਗੇ। ਪਰ ਉਹਨਾਂ ਨੂੰ ਨਿੰਦਣਾ ਨਹੀਂ ਚਾਹੀਦਾ, ਉਦੋਂ ਟਾਈਮ ਜ਼ਿਆਦਾ ਸੀ, ਉਹਨਾਂ ਨੇ ਲੋਕਾਂ ਨੂੰ ਵਿਅਸਤ ਰੱਖਣਾ ਸੀ ਤਾਂ ਕੀਤੇ ਸਨ, ਐਵੇਂ ਨੀ ਭਾਂਡੀ ਜਾਣਾ ਚਾਹੀਦਾ ਕਿਸੇ ਨੂੰ ਵੀ ਕਿਉਂ ਕੀਤੇ, ਬਸ ਇਹ ਹੀ ਫਰਕ ਸੀ, ਹੋਰ ਤੇ ਕੁਛ ਨਹੀਂ ਸੀ। ਤੇ ਜੇ ਉਸ ਸਮੇਂ ਉਹ ਰਿਸ਼ੀ ਕਹਿ ਦਿੰਦੇ ਰਾਜਿਆਂ ਨੂੰ ਤੁਸੀਂ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ, ਰਾਮ ਰਾਮ ਕਰਨਾ, ਪ੍ਰਭੂ ਮਿਲੇਗਾ, ਉਹਨਾਂ ਨੇ ਹੱਥ ਹੱਸਣ ਲੱਗ ਪੈਣਾ ਸੀ, ਉਹਨਾਂ ਮੰਨਣਾ ਹੀ ਨਹੀਂ ਸੀ। ਇਹ ਕਿਹੜੀ ਗੱਲ ਕਹਿ ਦਿੱਤੀ, ਰਾਮ ਨਾਮ ਇਤਨੇ ਇਤਨੇ ਜਗ ਕਰਾਂਗੇ ਤੇ ਕੁਛ ਬਣੇਗਾ। ਫਿਰ ਉਹਨਾਂ ਨੇ ਉਹਨਾਂ ਦੀ ਅਕਲ ਦੇ ਅਨੁਸਾਰ ਅਵਤਾਰ ਦਿੰਦੇ ਨੇ, ਫਿਰ ਉਹਨਾਂ ਨੇ ਉਹਨਾਂ ਨੂੰ ਦਿੱਤਾ। ਕਹਿੰਦੇ ਨੇ ਕਿ ਇੱਕ ਬੰਦਾ ਬਿਮਾਰ ਸੀ ਤੇ ਬੜਾ ਅਮੀਰ ਸੀ, ਪੇਟ ਦੇ ਵਿੱਚ ਦਰਦ ਉੱਠੀ ਤੇ ਇੱਕ ਵੈਦ ਦੇ ਕੋਲ ਚਲਾ ਗਿਆ। ਵੈਦ ਬੜਾ ਸਿਆਣਾ ਸੀ, ਵੈਦ ਦੇ ਕੋਲ ਜਦੋਂ ਜਾਂਦਾ ਤੇ ਵੈਦ ਨੂੰ ਗੱਲ ਸਮਝ ਆ ਗਈ, ਬੜਾ ਅਮੀਰ ਬੰਦਾ। ਉਸਨੇ ਪੁੱਛਿਆ ਰੋਗ ਕੀ ਹੈ, ਉਹਨੇ ਰੋਗ ਦੱਸਿਆ ਤੇ ਉਹ ਸਮਝ ਗਿਆ ਕਿ ਪੇਟ ਮੜੀ ਬਦਹਜ਼ਮੀ ਕਰਕੇ ਦਰਦ ਉੱਠਿਆ ਤੇ ਇਸ ਨੂੰ ਥੋੜਾ ਜਿਹਾ ਚੂਰਨ ਦਿੱਤਾ ਜਾਏਗਾ, ਇਸ ਨੂੰ ਥੋੜਾ ਜਿਹਾ ਚੂਰਨ ਦੇ ਦਈਏ ਤੇ ਠੀਕ ਹੋ ਜਾਏਗਾ। ਪਰ ਉਸਨੇ ਕਹਿ ਦਿੱਤਾ ਕਿ ਉਸ ਨੂੰ ਇਹ ਦਵਾਈ ਲੈ ਜਾ, ਲੇਕਿਨ ਇਹ ਦਵਾਈ ਖਾਣੀ ਕਿਵੇਂ ਹੈ, ਇਹ ਦੁੱਧ ਨੂੰ ਗਰਮ ਕਰ ਲਵੀ, ਉਹਦੇ ਚ ਹਲਦੀ ਪਾ ਲਵੀ ਤੇ ਉਹਦੇ ਵਿੱਚ ਪਾ ਲਵੀ, ਜਦੋਂ ਤੱਕ ਹਲਦੀ ਨਾ ਪਾਏਗਾ ਉਹ ਕਰਮ ਨਾ ਕਰੇਗਾ, ਆਹ ਜਿਹੜੀ ਦਵਾਈ ਹੈ ਇਹ ਕੰਮ ਨਹੀਂ ਕਰੇਗੀ, ਤੇ ਸੀ ਉਹ ਸਿਰਫ ਚੂਰਨ, ਛੋਟਾ ਜਿਹਾ ਚੂਰਨ। ਹੁਣ ਜੇ ਉਹਨੂੰ ਕਹਿ ਦਿੰਦਾ ਲੈ ਚੂਰਨ ਤੇ ਉਹ ਬਿਲਕੁਲ ਫ੍ਰੀ, ਉਹਨੇ ਕਿਹਾ ਕੀਮਤ ਕਿੰਨੀ, 5,000 ਰੁਪਏ ਕੀਮਤ, ਠੀਕ ਹੈ, ਇਹ ਚੂਰਨ ਬੜਾ ਕਾਮਯਾਬ ਉਹਨੇ ਦੇ ਦਿੱਤਾ। ਤੇ ਇੱਕ ਗਰੀਬ ਬੰਦਾ ਉਹਦੇ ਕੋਲ ਥੋੜੇ ਸਮੇਂ ਬਾਅਦ ਆਇਆ, ਉਹ ਆ ਕੇ ਕਹਿਣ ਲੱਗਾ ਮਹਾਰਾਜ ਪੇਟ ਤੇ ਦਰਦ, ਸੇਮ ਬਿਮਾਰੀ ਉਹਨੂੰ। ਉਹਨੇ ਕਿਹਾ ਲੈ ਚੂਰਨ ਦਾ ਫੱਕਾ ਮਾਰ ਚੱਲ ਬਾਹਰ, ਉਸਨੇ ਫੱਕਾ ਮਾਰਿਆ, ਉਹ ਠੀਕ ਠਾਕ ਚਲਾ ਗਿਆ। ਕਲਯੁਗ ਚ ਗਰੀਬ, ਗੁਰਦੇਵ ਨੇ ਫੱਕਾ ਹੀ ਮਰਾਇਆ, ਚੱਲੋ ਉਹਨਾਂ ਨੂੰ ਜੁਗਤੀ ਵਰਤਣੀ ਪਈ ਸੀ ਕਿ ਬੜੇ ਅਮੀਰ ਨੇ, ਚੂਰਨ ਦੱਸਾਂਗੇ ਨਹੀਂ ਖਾਣਗੇ, ਇਹਨਾਂ ਨੂੰ ਜਗ ਜਗ ਦਈਏ, ਇਹਨਾਂ ਨੂੰ ਹਲਦੀਆਂ ਦੁੱਧ ਪਿਆਈਏ ਤੇ ਠੀਕ ਕਰਨਾ ਉਸ ਮੜੇ ਜੇ ਚੂਰਨ ਨੇ। ਉਹ ਤਾਂ ਦੱਸਿਆ ਗਿਆ ਕਿ ਗੁਰਦੇਵ ਕਹਿੰਦੇ ਨੇ ਚਾਰੇ ਯੁੱਗ ਉਹਨਾਂ ਦਾ ਆਪਣਾ ਧਰਮ, ਉਹਨਾਂ ਦਾ ਆਪਣਾ ਸਿਧਾਂਤ, ਪਰ ਗੁਰਦੇਵ ਕਹਿੰਦੇ ਨੇ ਚਾਰੇ ਹੀ ਤੇਰੇ ਕੀਤੇ ਹੋਏ ਨੇ।
ਸਤਿਗੁਰ ਭੇਟਾ ਮਤ ਬੁੱਧ ਹੋਏ,
ਸਤਿਗੁਰੂ ਮਿਲ ਜਾਵੇ ਤੇ ਫਿਰ ਬੁੱਧ ਮਿਲ ਜਾਂਦੀ ਹੈ ਕਿ ਕਲਯੁਗ ਚ ਇੱਕ ਨਾਮ ਹੀ ਉੱਤਮ ਹੈ।
ਹਰ ਜੀਵ ਆਪੇ ਲਹੂ ਮਿਲਾਏ,
ਪ੍ਰਭੂ ਜੀ ਅਸੀਂ ਨਹੀਂ ਮਿਲ ਸਕਦੇ, ਹੰਕਾਰ ਬੜਾ ਪ੍ਰਬਲ ਹੈ, ਤੁਸੀਂ ਕਿਰਪਾ ਕਰੋ ਮਿਲਾ ਲਵੋ।
ਗੁਰ ਕਾ ਸ਼ਬਦ ਸੱਚ ਨਾਮ ਸਮਾਏ,
ਗੁਰੂ ਦੇ ਸ਼ਬਦ ਦੇ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ, ਗੁਰਬਾਣੀ ਦੇ ਨਾਲ ਨਾਮ ਮਿਲਦਾ ਹੈ, ਗੁਰਬਾਣੀ ਹੀ ਨਾਮ ਹੈ, ਫਿਰ ਸੱਚ ਦੇ ਵਿੱਚ ਸਮਾਈ ਹੋ ਜਾਂਦੀ ਹੈ, ਸੱਚ ਦਾ ਮਿਲਾਪ ਹੋ ਜਾਂਦਾ ਹੈ।
ਆਓ ਮਨ ਬਸੰਤ ਹਰੀ ਸਭ ਲੋਏ,
ਫਿਰ ਜਦੋਂ ਮਨ ਖਿੜ ਜਾਂਦਾ ਹੈ, ਬਸੰਤ ਆ ਜਾਂਦੀ ਹੈ, ਫਿਰ ਆਪ ਹੀ ਨਹੀਂ ਸਾਰੇ ਲੋਕੀ ਵੀ ਖੁਸ਼ ਹੋ ਜਾਂਦੇ ਨੇ। ਜੇ ਕਬੀਰ ਜੁੜੇ ਨੇ ਤੇ ਕਿਤਨਿਆਂ ਨੂੰ ਜੋੜ ਗਏ, ਜੇ ਗੁਰੂ ਨਾਨਕ ਸਾਹਿਬ ਜੁੜੇ ਹੋਏ ਆਏ ਨੇ, ਅੱਜ ਅਸੀਂ ਸਾਰੇ ਉਹਨਾਂ ਕਰਕੇ ਬੈਠੇ ਹਾਂ, ਫਿਰ ਆਪ ਤੇ ਬਸੰਤ ਬਣਦੀ ਹੈ, ਫਿਰ ਸੰਸਾਰ ਦੇ ਲੋਕਾਂ ਚ ਵੀ ਬਸੰਤ ਦੇ ਰੰਗ ਖਿੜਨੇ ਸ਼ੁਰੂ ਹੋ ਜਾਂਦੇ ਨੇ। ਫਿਰ ਕਬੀਰ ਕਹਿੰਦੇ ਨੇ ਜਿੱਥੇ ਵੀ ਭਗਤ ਬੈਠਦਾ ਹੈ ਜਪਦਾ ਹੈ, ਦੇਹੀ ਕਿਸ ਕੀ ਬਾਬਰੀ, ਪਵਿੱਤਰ ਹੋਏਗਾ ਗ੍ਰਾਮ, ਸਾਰਾ ਗ੍ਰਾਮ ਹੀ ਪਵਿੱਤਰ ਹੋ ਜਾਂਦਾ ਹੈ, ਸਾਰੇ ਗ੍ਰਾਮ ਦੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਫਿਰ ਕਹਿੰਦੇ ਨੇ 10 ਕੋਹ ਤੱਕ ਫਿਰ ਵਾਈਬ੍ਰੇਸ਼ਨ ਜਾਂਦੀ ਹੈ ਸੰਤ ਦੀ, ਕਿਉਂਕਿ ਇੱਕ ਦੀਵਾ ਜਗਿਆ ਪ੍ਰਕਾਸ਼ ਤੇ ਹੋਏਗਾ, ਤੇ ਜੇ ਸੂਰਜ ਏ ਤੇ ਸੂਰਜ ਦੀਆਂ ਕਿਰਨਾਂ ਤੇ ਕਿੱਥੇ ਕਿੱਥੇ ਤੱਕ ਨੇ, ਤੇ ਜੇ ਅੰਦਰ ਨਾਮ ਦਾ ਦੀਵਾ ਜਗ ਪਵੇ ਤੇ ਉਹਦੀ ਵਾਈਬ੍ਰੇਸ਼ਨ ਜਾਂਦੀ ਹੈ, ਜਿੱਥੇ ਬਹੇਗਾ ਉੱਥੇ ਰਸ, ਜਿੱਥੇ ਚੱਲੇਗਾ ਉੱਥੇ ਰਸ, ਜਿਹਦੇ ਨਾਲ ਬੋਲੇਗਾ ਅਗਲੇ ਨੂੰ ਬੋਲ ਕੇ ਨਿਹਾਲ ਕਰ ਦੇਗਾ, ਦੇਖ ਕੇ ਉਹਦੀ ਦ੍ਰਿਸ਼ਟੀ ਚ ਵੀ ਰਸ, ਉਹਦੇ ਸੁਣਨ ਚ ਵੀ ਰਸ, ਉਹਦੇ ਦੇਖਣ ਚ ਵੀ ਰਸ, ਉਹਦੇ ਬੋਲਣ ਚ ਵੀ ਰਸ, ਰਸ ਨਾਲ ਭਰਿਆ ਹੋਏਗਾ, ਕਿਉਂ ਮਨ ਦੇ ਵਿੱਚ ਰਸ ਆ ਜਾਏਗਾ। ਗੁਰਦੇਵ ਕਹਿੰਦੇ ਨੇ ਫਿਰ ਚਾਰੇ ਪਾਸੇ ਜਿੱਧਰ ਵੀ ਦੇਖੇਗਾ ਬਸੰਤ ਹੋਏਗੀ, ਆਨੰਦ ਹੋਏਗੀ, ਖੇੜਾ ਬਣਿਆ ਹੋਏਗਾ, ਉਹ ਬਿਰਥੀ ਦੇ ਵਿੱਚ ਕੁਛ ਨਹੀਂ ਕਰੇਗਾ। ਜੋ ਪ੍ਰਮਾਤਮਾ ਦੇ ਨਾਲ ਜੁੜ ਗਿਆ ਬੰਦਾ ਹੈ ਉਹਦਾ ਪੈਰ ਪੈਰ ਰਸ ਦੇ ਵਿੱਚ ਹੋਏਗਾ, ਉਹ ਜੋ ਵੀ ਕਰੇਗਾ ਰਸ ਚ ਕਰੇਗਾ, ਬਿਰਥੀ ਚ ਕੁਛ ਨਹੀਂ ਕਰੇਗਾ, ਇਹ ਸੰਤ ਦੀ ਪਹਿਚਾਣ ਹੋਏਗੀ। ਕਬੀਰ ਕੁਛ ਵੀ ਕਰਦੇ ਨੇ, ਖੱਟੀ ਤੇ ਬਹਿੰਦੇ ਨੇ ਤਾਂ ਵੀ ਰਸ ਚ, ਤੇ ਜੇ ਨਾਮ ਜਪਦੇ ਨੇ ਤਾਂ ਵੀ ਰਸ ਦੇ ਵਿੱਚ। ਜੇ ਕੋਈ ਕਹਿੰਦੇ ਨੇ ਜਦੋਂ ਪਹਿਲਾ ਕੱਪੜਾ ਵੇਚਦੇ ਸਨ, ਬਣਾਉਂਦੇ ਸਨ, ਕਹਿੰਦੇ ਸਨ, ਗਾਹਕ ਆਉਂਦਾ ਸੀ ਦੇ ਦਿੰਦੇ ਸਨ, ਕਹਿੰਦੇ ਨੇ ਜਦੋਂ ਤੋਂ ਸੁਰਤ ਜੁੜੀ ਕਦੀ ਉਹਨਾਂ ਨੇ ਗਾਹਕ ਨੂੰ ਨਹੀਂ ਕਿਹਾ, ਉਹਨਾਂ ਨੇ ਕਿਹਾ ਆਓ ਮੇਰੇ ਰਾਮ ਜੀ, ਰਾਮ ਕਹਿ ਕੇ ਸੰਬੋਧਨ ਕਰਦੇ ਸਨ। ਹੁਣ ਉਹਨਾਂ ਨੂੰ ਸਾਰਿਆਂ ਚ ਰਾਮ ਹੀ ਤੇ ਨਜ਼ਰ ਆਉਂਦਾ ਸੀ, ਤੇ ਕੱਪੜੇ ਦੇ ਸਨ, ਪੈਸੇ ਨਹੀਂ ਸਨ ਮੰਗਦੇ, ਜੋ ਕੋਈ ਦੇ ਗਿਆ ਠੀਕ ਹੈ, ਨਹੀਂ ਤੇ ਨਾ ਸੀ, ਕੋਈ ਗੱਲ ਨੀ, ਮੇਰਾ ਰਾਮ ਹੀ ਤੇ ਪਾਏਗਾ, ਹੋਰ ਕਿੰਨੇ ਪਾਣੇ ਨੇ, ਮੇਰਾ ਪ੍ਰਮਾਤਮਾ ਹੀ ਤੇ ਕੱਪੜੇ ਪਾਏਗਾ, ਤੇ ਸਾਰਿਆਂ ਚ ਪ੍ਰਮਾਤਮਾ ਤੇ ਫਿਰ ਪ੍ਰਮਾਤਮਾ ਹੀ ਪਾਏਗਾ। ਅਸੀਂ ਕਹਿ ਤੇ ਦਿੰਦੇ ਹਾਂ ਪ੍ਰਮਾਤਮਾ ਕਿਹਨੂੰ ਨਜ਼ਰ ਆਇਆ, ਕਿਹਨੇ ਸਮਝਿਆ, ਕਿਹਦੀ ਮਨੋਤ, ਕਿਹਦਾ ਅਨੁਭਵ। ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ, ਉਹ ਬਸੰਤ ਫਿਰ ਚਾਰੇ ਪਾਸੇ ਖਿੜੇਗਾ, ਹਰ ਪਾਸੇ ਉਸਦਾ ਪ੍ਰਭਾਵ ਹੋਏਗਾ।
ਭਲਾ ਖੁਲਿਆ ਹੈ ਰਾਮ ਨਾਮ ਸੁਖ ਹੋਏ।
ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਰਾਮ ਦੇ ਨਾਮ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਸੁਖ ਪ੍ਰਗਟ ਹੋਏਗਾ, ਅੰਦਰ ਪ੍ਰਕਾਸ਼ ਹੋ ਜਾਏਗਾ, ਚਾਨਣ ਹੋ ਜਾਏਗਾ, ਖੇੜਾ ਬਣ ਜਾਏਗਾ, ਆਨੰਦ ਬਣ ਜਾਏਗਾ।
ਸਦਾ ਬਸੰਤ ਗੁਰ ਸ਼ਬਦ ਵਿਚਾਰ,
ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਫਿਰ ਖੇੜਾ ਬਣਿਆ ਰਹੇਗਾ, ਜਾਏਗਾ ਨਹੀਂ, ਸੁਖ ਰਸ ਆਨੰਦ ਬਣਿਆ ਰਹੇਗਾ।
ਰਾਮ ਨਾਮ ਰੱਖੇ
ਫਿਰ ਸਦਾ ਰਾਮ ਦੇ ਨਾਮ ਨੂੰ ਹਿਰਦੇ ਦੇ ਵਿੱਚ ਧਾਰ ਕੇ ਰੱਖੇਗਾ, ਉਹ ਕਦੀ ਗਵਾਏਗਾ ਨਹੀਂ।
ਮਨ ਬਸੰਤ ਤਨ ਮਨ ਹਰਿਆ ਹੋਏ,
ਜੇ ਮਨ ਦੇ ਵਿੱਚ ਬਸੰਤ ਹੋਏਗੀ, ਜੇ ਮਨ ਚ ਰਾਮ ਹੋਏਗਾ ਤੇ ਸਰੀਰ ਤੇ ਆਪੇ ਹੀ ਪ੍ਰਗਟ ਹੋਏਗਾ। ਅੱਖਾਂ ਕਿੱਥੇ ਬਾਹਰ ਜਾਣਗੀਆਂ, ਰਸਨਾ ਕਿੱਥੇ ਗਲਤ ਬੋਲੇਗੀ, ਕੰਨ ਕਿੱਥੇ ਮਾੜਾ ਸੁਣਨਗੇ, ਤੇ ਜੇ ਮਨ ਕੀ ਸ਼ੈਤਾਨ ਹੈ ਫਿਰ ਕੰਨ ਵੀ ਸ਼ੈਤਾਨ, ਅੱਖਾਂ ਵੀ ਸ਼ੈਤਾਨ, ਰਸਨਾ ਵੀ ਸ਼ੈਤਾਨ, ਹੱਥ ਵੀ ਸ਼ੈਤਾਨ ਤੇ ਸਰੀਰ ਸਾਰਾ ਸ਼ੈਤਾਨ। ਤੇ ਜੇ ਮਨ ਦੇ ਵਿੱਚ ਰਾਮ ਹੈ, ਬਿਨ ਪੂਰਿਆ ਗੁਰਦੇਵ ਫਿਰੈ ਸ਼ੈਤਾਨਿਆ, ਸ਼ੈਤਾਨ ਹੈ ਬਿਨਾਂ ਗੁਰੂ ਤੋਂ। ਤੇ ਗੁਰਦੇਵ ਕਹਿੰਦੇ ਨੇ ਜੇ ਅੰਦਰ ਰਾਮ ਦਾ ਸ਼ਬਦ ਹੋਏ ਫਿਰ ਭਗਵਾਨ ਹੈ। ਇੱਕੋ ਮਨ, ਉਹ ਮਨ ਨੂੰ ਅਸੀਂ ਭਗਵਾਨ ਦਾ ਮੰਦਰ ਵੀ ਬਣਾ ਸਕਦੇ ਹਾਂ, ਉਸੇ ਮਨ ਨੂੰ ਅਸੀਂ ਸ਼ੈਤਾਨ ਦਾ ਮੰਦਰ ਵੀ ਬਣਾ ਸਕਦੇ ਹਾਂ। ਉਸੇ ਮਨ ਦੇ ਵਿੱਚੋਂ ਰਾਮ ਦੀ ਧੁਨੀ ਨਿਕਲ ਸਕਦੀ ਹੈ, ਉਸੇ ਮਨ ਦੇ ਵਿੱਚੋਂ ਕਾਮ ਦੇ ਵਿਚਾਰ ਵੀ ਨਿਕਲ ਸਕਦੇ ਨੇ। ਵਿਖ ਅੰਮ੍ਰਿਤ ਬਸੈ ਇੱਕ ਸੰਗਾ, ਮਨ ਦੇ ਵਿੱਚ ਹੀ ਅੰਮ੍ਰਿਤ ਹੈ ਰਾਮ, ਮਨ ਦੇ ਵਿੱਚ ਹੀ ਜ਼ਹਿਰ ਹੈ ਕਾਮ, ਮਨ ਦੇ ਵਿੱਚ ਹੀ ਹੈ ਸੰਤੋਖ, ਮਨ ਦੇ ਵਿੱਚ ਹੀ ਹੈ ਲੋਭ। ਹੁਣ ਇਹ ਫੈਸਲਾ ਕਰਨਾ ਕਿ ਅਸੀਂ ਲੋਭ ਵਾਲੇ ਪਾਸੇ ਜਾਣਾ ਕਿ ਸੰਤੋਖੀ ਬਣਨਾ। ਇਹ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿਤ ਕੀਤਾ ਪਾਈਏ ਆਪਣਾ ਤਾਂ ਕਾਲ ਬੁਰੀ ਕਿਉਂ ਕਰਦੀ ਹੈ, ਬੁਰੀ ਕਾਲਣਾ ਨਾ ਕਾਲ, ਫਿਰ ਉਹ ਆਨੰਦ ਚ ਹੋਏਗਾ।
ਨਾਨਕ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ।
ਗੁਰਦੇਵ ਕਹਿੰਦੇ ਨੇ ਫਿਰ ਇਸ ਸ਼ਰੀਰ ਰੂਪੀ ਰੁੱਖ ਦੇ ਉੱਤੇ ਰਾਮ ਨਾਮ ਰੂਪੀ ਫਲ ਲੱਗੇਗਾ, ਤੇ ਉਸ ਨੂੰ ਫਿਰ ਉਹ ਰੱਜ ਰੱਜ ਕੇ ਖਾਏਗਾ, ਤੇ ਜਿਹਦੇ ਸ਼ਰੀਰ ਰੂਪੀ ਰੁੱਖ ਦੇ ਉੱਤੇ ਰਾਮ ਨਾਮ ਰੂਪੀ ਫਲ ਨਹੀਂ ਲੱਗਿਆ, ਉਹ ਰੁੱਖ ਜਿਹਨੂੰ ਫਲ ਨਹੀਂ ਲੱਗਦੇ ਉਹਦੇ ਵੱਲ ਕੋਈ ਨਹੀਂ ਦੇਖਦਾ। ਜਿੱਥੇ ਫਲ ਲੱਗਦੇ ਨੇ ਲੋਕੀ ਦੌੜੇ ਹੋਏ ਜਾਂਦੇ ਨੇ ਕਿ ਚਲੋ ਚੱਲੀਏ, ਫਲ ਖਾਵਾਂਗੇ, ਆਨੰਦ ਚ ਆ ਜਾਵਾਂਗੇ। ਫਿਰ ਜਿੱਥੇ ਰਾਮ ਦਾ ਨਾਮ ਪ੍ਰਗਟ ਹੁੰਦਾ, ਹੁਣ ਕਬੀਰ ਕੋਲ ਭੀੜ ਲੱਗੀ ਹੈ, ਗੁਰੂ ਨਾਨਕ ਸਾਹਿਬ ਜਿੱਧਰ ਜਾਂਦੇ ਨੇ ਭੀੜਾਂ ਹੀ ਨੇ, ਜਸ ਹੈ, ਕੀਰਤੀ, ਕਿਉਂ? ਕਿਉਂਕਿ ਲੱਦੇ ਹੋਏ ਸਨ ਫਲਾਂ ਦੇ ਨਾਲ। ਗੁਰਦੇਵ ਕਿਰਪਾ ਕਰਨ, ਇਹ ਅੱਜ ਦਾ ਉਪਦੇਸ਼। ਭੁੱਲਾ ਚੁੱਕਾ ਲੇਖਿਮਾ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।